वाहिगुरु जी का खालसा, वाहिगुरु जी की फतेह। इस रचना गुरुदेव जी ने सानू निवालक निदान बच्चों समझाने यह सुंदर शब्द रचया, जैसे जलते बुध बुधा उपजै बिनसा नीत, जग रचना तैसे रची कहो नानक सुन मीत। यह सिद्धांत है भी तोड़न वाली रब नहीं कोई चीज है, जिन्हू तोड़दा तू ओ ही है। बूंद जा नदी नाले समुद्र तोड़दे नहीं, उन्हों का सुभा है नीवे पासे नू जाना, समुंदर नीवे थाई खड़ा है, उसे पानी का समुंदर है जो बिल्कुल सारा नीव, और उच्चा जोड़ा है वह लैवल च है। यह नहीं भी उच्चे इलाकों च उच्चा खड़ा हो, नीवे च नीवा खड़ा हो, उच्चे इलाके उन्हें नंगे हो जाएंगे बर्तन, उन्हें नहीं उच्चे थां चढ़ना। वो किसे देश चले जाओ, लखा मील चले जाओ, जिथे तक समुंदर जाता है समुंदर लैवल च होगा, यह नहीं उच्चा नीव च खड़ता। जब वो एक बनाई हुई यह जी शक्ति समान खड़ती है, वह चीनी भी नहीं होंगी, सारा नो प्रेशर ये ज्यादा है। पातला भी कहा जाए, सारे पिंड इशनान कर भी रोम रोम से फिर जाता है, पीण भी सारे अंगों तरवा दिता है। प्रैशर होर किसी चीज़ में नहीं, आप तो प्रैशर को जानते हो, काम करते हो, इंडस्ट्री का इंडस्ट्री के काम तो प्रैशर समझ आ जाती है। दवा होर कोई चीज़ नहीं, नहीं चल ये नहीं चलता, होर सारिया चल रही। मिट्टी जे शेर वाले भांडे में जी मिट्टी पाई है, उन्होंने जे किसी चीज़ नाल प्रैस करके दबीए तो अद्धे सेर दे थम हो जू, बहुत ही दबीए तो चौथे हिस्से च भी रह जू। प्रैस करिए कैसे ना, पानी नाल सारा ना पतला है, लोहा भी नहीं दब, लोहा भी दब जू, लोहा कितनी सख्त चीज़ है, ये भी दब जाता है अपने नालों बोझ बोझ पैते। पानी च इन्नी प्रैशर है, इन्हों भांडे नू पूरा भर लो, जिहड़ा भी किसी दा रसायनस्थान दा बनाया, चाहे लोहे का बनाया चाहे का मिट्टी का, उन्हू बंद कर लें आप सारे एक जगह, वो हवा जा रख्या, तो वह जहाँ औजार लाया वो जाता उत्ते उत्ते रबड़ की ट्यूब लाई है पतली जी, वो आपे बाहर हो जाती, मुड़ के नहीं बाहर निकल जाती। जाता है तो रबड़ नरम चीज़ है, वो जोर ना बहरों हवा जाने करके वह चक्की जाती है, वो उन्ना ही थो चक हों, सारी नहीं चक होती जी होर निकल जाए, भावें किन्ने पाउंड भरया हो टायर बाहर नहीं निकल दी, जब पंप मारेंगे तो बाहर नहीं निकलती, वो बाल इन्ना ही जान दिता वो जरा उत्ते बाल लाया है, जरा गाह ही जाए मुड़ नहीं दिता, जी लंघन वाली हवा थोड़ी जी तह होंगी वो सारी बाल सारी बाजार के उत्ते होंगे। इन्ना जोर तो है कि असी कि दो सिरे सिर बह गए तकड़े पारे, नट थोड़ा जा कसन ढिला सी, उन्होंने लभ्या नहीं इन्नी जोर दी निकलिया, जिस हवा भरी दी उत्ते नट चाढ़ दे ना आप, इन्ना जोर दी निकल के बल अपने नरम थे, वह निकल के इन्नी जोर की पड़ाका पिया, दो आदमी से पारे वाले, वो लभ्या नहीं सानू, वो उत्थे छोटी चीज थी रलता उ मिट्टी मुट्टी रल गई, राह चाहते थे पड़ाका पिया तकड़ा वह निकले का भी, एक हवा वाली थी दो आदमी, वो टायर तो एक इंची लगता हूँ सारे ही, दो आदमी वो उत्ते बैठे होंगे पृथ्वी नाल तो एक इंच लगता हूँ, उतों तो निकल गया पर हवा जितों की भरी दी उतों की नहीं निकलती, वो कुछ नहीं, वो टीपटे जो लोहे का वो ही सुराख है, वो रब चाढ़ी है, वह रब बिल्कुल कित निकल का कसके चढ़ी है पूरी, बाहर नहीं निकल दी, वही कि भरी जो उत्थे नहीं बाहर निकलती, वह नट तो सारा ही खो गया, जोड़ा नट उत्ते चाढ़ दिया जिदे उत्ते टीप पाँ हवा पाँ चाड़े होंगे वापस नहीं आती। जिहड़ा परमात्मा का नाम हिरदे च बैठ गया, शरीर सारा चला जाए नाम नहीं जाता, वो हवाली हो गल है, ਹੋਰ ਚੀਜ਼ਾਂ ਭੁੱਲ ਜਾਣ, ਸਰੀਰ ਦੇ ਅੰਗ ਮਿਸ ਹੋ ਜਾਣਗੇ, ਜਦਾ ਬੋਝ ਹੋਵੇ ਨੇ ਮਰ ਜਾਣੇ, ਮਰੇ ਦੇ ਬਾਅਦ ਇਹ ਪੀਠਾ ਵੀ ਜਾਊ ਜੇ ਇੰਨਾ ਬੋਝ ਆ ਜਾਏ, ਇਹਨੇ ਨਹੀਂ ਵੀ ਇਹ ਸ਼ਕਲ 'ਚ ਰਹਿਣਾ। ਮਰ ਪਾਣੀ ਨਹੀਂ ਪ੍ਰੈਸ 'ਚ ਆਉਂਦਾ, ਪਾਣੀ ਜਿਹੜੇ ਭਾਂਡੇ 'ਚ ਕਿੰਨਾ ਪੜਦੇ ਵੇਲੇ ਇੱਕ ਪੈਂਪ ਮਾਰੋ ਤੁਸੀਂ, ਸਟੀਲ ਦਾ ਭਾਂਡਾ ਤੁਹਾਡਾ ਉਹ ਪੂਰਾ ਭਰਿਆ ਹੋਇਆ, ਭਰ ਕੇ ਉਸ ਜਿਸ ਨਿਊਜ਼ਲ ਥਾਈਂ ਆਪਾਂ ਭਰਦੇ ਹਾਂ ਉਹ ਨਿਊਜ਼ਲ ਥਾਈਂ ਹਵਾ ਮਾਰੋ। ਛੇ ਤਾਂ ਪਹਿਲਾਂ ਉਹ ਜਿਸ ਤਰ੍ਹਾਂ ਕੋਈ ਬੁਲਬੁਲਾ ਹੋ ਜਾਂਦਾ ਪਾਣੀ 'ਚ, ਜੇ ਤਾਂ ਟਿਊਬ ਮਾੜੀ ਹੈ, ਭਾਂਡਾ ਮਾੜਾ, ਜਿੱਥੋਂ ਉੱਥੋਂ ਪਹਿਲਾਂ ਉੱਠ ਖੜੂਗਾ ਬਾਹਰ ਨੂੰ। ਜੇ ਜ਼ਿਆਦਾ ਭਾਂਡਾ ਸਖਤ ਹੈ ਤਾਂ ਉੱਠਦਾ ਨਹੀਂ ਹੈ, ਪਾੜ ਜੂ ਪਰ ਉਹ ਪ੍ਰਾਏ ਪਾਣੀ ਨਹੀਂ ਪ੍ਰੈਸ ਲੈਂਦਾ, ਪਾਣੀ ਉਦੋਂ ਜੋ ਦਬਾ ਨਹੀਂ ਖਾਂਦਾ ਵੀ ਅੱਗੇ ਭਰਿਆ ਹੋਇਆ ਉਹਦੇ 'ਚ, ਹੁਣ ਦੋਵੇਂ ਪੰਪ ਮਾਰਾਂ ਪੈ ਜਾਣਗੇ, ਦੋ ਪਾਣ ਹਵਾ ਦਾ ਪੰਪ ਵੀ ਨਹੀਂ ਪੈਣਾ। ਇਹਦੇ 'ਚ ਪ੍ਰੈਸ ਪਤਲਾ ਕਿੰਨਾ, ਪਾਣੀ ਵਿੱਚ ਜੀਵ ਜੰਤ ਫਿਰੀ ਜਾਂਦੇ ਨੇ, ਅਸੀਂ ਫਿਰੀ ਜਾਂਦੇ ਹਾਂ, ਸਮੁੰਦਰਾਂ 'ਚ ਕਿੱਡੇ ਕਿੱਡੀਆਂ ਮੱਛੀਆਂ ਨੇ, ਕਿੱਡੇ ਕਿੱਡੇ ਹੋਰ ਜਾਨਵਰ, ਪਤਲਾ ਇੰਨੇ ਕਿਸੇ ਨੂੰ ਸਾਰਿਆਂ ਨੂੰ ਕੁਛ ਕਹਿੰਦਾ, ਪ੍ਰੈਸ ਹੈ ਨਹੀਂ, ਦਵਾ ਨਹੀਂ ਖਾਂਦਾ ਇਹ ਪਾਣੀ, ਜਿੰਨਾ ਪ੍ਰੈਸ ਹੋਰ ਕਿਸੇ ਚੀਜ਼ 'ਚ ਨਹੀਂ ਹੈ। ਚਿਤਰੀਆਂ ਕਵਿਤਾ ਕਿਤਾਵਾਂ ਵਿਹਾਰ ਦੇ ਸਿੱਧ ਕਰਨ ਵਾਸਤੇ ਗ੍ਰੰਥ ਬਣੇ ਹੋਏ ਨੇ, ਜਿਹੜਾ ਬ੍ਰਹਮ ਗਿਆਨੀ ਦੀ ਰਸਾਂ 'ਤੇ ਬੰਦਾ ਵੀ ਹੈ ਜਾਈ ਹੈ, ਤਲੀਮ 'ਚ ਫਰਕ ਹੈ, ਉਹਨੂੰ ਬ੍ਰਹਮ ਗਿਆਨ ਦਾ ਤਲੀਮ ਹੈ, ਵਿੱਦਿਆ ਹੈ, ਜਿਸ ਨੂੰ ਆ ਗਈ ਸਾਰਿਆਂ ਕੋਲ ਨਹੀਂ ਆਪਣੇ ਕੋਲ ਹੁੰਦੀ, ਉਹ ਜੇ ਇੱਕ ਸੰਗਤ 'ਚ ਹੋਵੇ ਸਾਰੀ ਸੰਗਤ ਨੂੰ ਪਾਰ ਲੈ ਜਾਏਗਾ। ਪ੍ਰਚਾਰ ਕੀ ਨਹੀਂ ਹੁੰਦਾ, ਉਹਦੀ ਵਸਤਾ ਇਹੀ ਜੀ ਹੈ, ਪ੍ਰਚਾਰ ਕੀਤਾ ਪਰ ਸੰਥਿਆ ਰੋਜ਼ ਮਾਰਸ਼ ਨਹੀਂ ਉਹਨੀ ਤਰੀਮ, ਮਾਰਸ਼ ਨੇ ਉਹਨੀ ਤਰੀਮ ਪੜਾਉਣੀ ਹੈ ਜਿੰਨੀ ਉਹਦੇ ਕੋਲ ਹੈਗੀ। ਇਹ ਜਿਹੜੀ ਸਮੁੰਦਰ ਦੀ ਅਤੇ ਪਾਣੀ ਖੜਨ ਦੀ ਅਤੇ ਪ੍ਰੈਸ਼ਰ ਦੀ ਹੈ, ਪਰਮਾਤਮਾ ਦੇ ਨਾਮ ਦੀ ਹੈ, ਇਹ ਜਾਤ ਨਹੀਂ ਦੇਖਦੀ, ਵਿੱਦਿਆ ਨਹੀਂ ਦੇਖਦੀ ਕਿੰਨਾ ਪੜ੍ਹਿਆ ਹੋਇਆ, ਇਹ ਆਉਂਦੀ ਹੈ ਪ੍ਰੇਮ ਨਾਲ। ਪ੍ਰੇਮ ਉਸ ਚੀਜ਼ ਦਾ ਹੈ ਜਿਹੜਾ ਜਿਸ ਦੇ ਨਾਲ ਪ੍ਰੇਮ ਹੈ, ਇਹ ਦੋ ਬੰਦੇ ਹੋ ਜਾਂਦੇ ਨੇ, ਇੱਕ ਪ੍ਰੇਮ ਕਰਨ ਵਾਲਾ ਹੈ, ਮੈਨੂੰ ਇਹ ਸਮਝ ਨਹੀਂ ਆਈ ਮੈਂ ਸਾਰੀ ਉਮਰ ਦਾ ਇਸੇ ਦਰਬਾਰ 'ਚ ਬੈਠਾ, ਵੀ ਗੁਰੂ ਆਸ਼ਕ ਹੈ ਕਿ ਸਿੱਖ ਆਸ਼ਕ ਹੈ, ਇਹਨਾਂ 'ਚੋਂ ਕੋਈ ਪਤਾ ਨਹੀਂ ਲੱਗਿਆ ਵੀ ਮਸ਼ੂਕ ਕਿਹੜਾ, ਆਸ਼ਕ ਕਿਹੜਾ। ਜੇ ਤਾਂ ਗੁਰੂ ਵੱਲ ਦੇਖਦੇ ਹਾਂ, ਸਿੱਖਾਂ ਦੀ ਖਾਤਰ ਸਾਰਾ ਮਨ ਸਵਾਰੀ ਬੈਠਾ, ਵੀ ਇਹਨੂੰ ਨਾ ਤੱਤੀ ਹਵਾ ਲੱਗੀ। ਜੇ ਸਿੱਖ ਵੱਲ ਦੇਖਦੇ ਹਾਂ ਤਾਂ ਪਹਿਲਾਂ ਸੱਤ ਹੱਥੇ ਸਿਰ ਧਰੀ ਫਿਰਦੇ ਨੇ, ਵੀ ਸਾਡੇ ਗੁਰੂ ਨੂੰ ਲੋੜ ਹੋਵੇ ਤਾਂ ਸੱਤ ਸਿਰ ਲੈ ਲਵੇ, ਦੋਨਾਂ 'ਚੋਂ ਪਤਾ ਨਹੀਂ ਕਿਹੜਾ ਕੁਰਬਾਨੀ ਦਿੰਦਾ, ਲੈਣ ਵਾਲਾ ਕਿਹੜਾ। ਮੈਨੂੰ ਨਹੀਂ ਇਹ ਸਮਝ ਵੀ ਇਹਨੇ 'ਚ ਆਸ਼ਕ ਕਿਹੜਾ ਅਤੇ ਮਸ਼ੂਕ ਕਿਹੜਾ, ਇਹ ਦੋਨੋਂ ਇੱਕੋ ਜਿਹੇ ਨੇ, ਦੋਨਾਂ ਦੀ ਪ੍ਰੀਤ ਹੋਰ ਜਾਗ ਤੇ ਕਿਸੇ ਦੀ ਇੱਕੋ ਜਿਹੀ ਨਹੀਂ ਹੈ, ਹੋਵੇ ਤਾਂ ਇੱਕ ਜਾਣਵੇ। ਮਰਜਨਾ ਨੇ ਦੀ ਹੋ ਸਕਦੀ ਹੈ, ਇਹਨਾਂ ਦੀ ਕਈਆਂ ਦੀ ਆਈ ਹੈ, ਮਰਜਨਾ ਨੇ ਉਹ ਨਹੀਂ ਫਿਰ ਕਹਿੰਦਾ ਵੀ ਮੈਨੂੰ ਇਹ ਦੁੱਖ ਦਿੰਦਾ ਹੈ, ਜਿੱਥੇ ਇੱਕ ਮਨ ਹੈ ਇੱਕ ਦੂਜੇ ਨੂੰ ਕੋਈ ਉਹਦੇ ਤੋਂ ਖੇਦ ਵੀ ਹੋਵੇ, ਪ੍ਰੀਤ ਵਾਲਿਆਂ ਨੇ ਉਹ ਪ੍ਰਤੀਤ ਹੁੰਦਾ ਵੀ ਸਾਨੂੰ ਖੇਦ ਹੈ। ਆਪਣੇ ਜੇ ਸੱਟ ਹੱਥ ਪੈਰ 'ਤੇ ਕੋਈ ਫੋੜਾ ਫਿਣਸੀ ਨਿਕਲਿਆ ਵੀ ਕੋਈ ਸੱਟ ਲੱਗੇ, ਇਹ ਪ੍ਰਤੀਤ ਤਾਂ ਹੁੰਦੀ ਹੈ ਵੀ ਸੱਟ ਲੱਗੀ ਹੈ, ਖੂਨ ਪ੍ਰਤੀਤ ਸਮਝਣ ਵਾਲੀ ਚੀਜ਼ ਹੈ, ਗਿਆਨ ਵਾਲੀ ਹੈ, ਮਗਰ ਇਹ ਉਹ ਨਹੀਂ ਕਹਿੰਦਾ ਇਹਨੂੰ ਕਿਸੇ ਨੇ ਦਿੱਤੀ, ਵੀ ਆਪੇ ਹੋਈ ਹੈ ਮੇਰੇ ਨਾਲ ਤਕਲੀਫ। ਇਸ ਰੋਟ ਪ੍ਰੇਮੀ ਦੂਜੇ ਨੂੰ ਨਹੀਂ ਕਹਿੰਦਾ ਵੀ ਇਹਨੇ ਦਿੱਤੀ ਹੈ ਮੈਨੂੰ, ਭਾਵੇਂ ਉਸੇ ਤੋਂ ਉਹਦੇ ਪ੍ਰਾਣ ਗਏ ਹੁਣ ਉਹਦੇ ਸੱਟ ਲੱਗੀ ਹੋਵੇ, ਉਹਨੂੰ ਨਹੀਂ ਕਹਿੰਦਾ ਵੀ ਇਹਨੇ ਮੇਰੇ ਮਾਰੀ। ਫਿਰ ਪ੍ਰੇਮ ਦਾ ਘਰ ਜਿਹੜਾ ਹੈ ਉਹ ਤਾਂ ਸਾਰਿਆਂ ਨੂੰ ਪ੍ਰੇਮੀ ਕਹਿ ਲਈਏ, ਇੱਥੇ ਪ੍ਰੇਮ ਨਾਲ ਤਾਂ ਕਿਸੇ ਪਾਸੇ ਨੂੰ ਆਪਾਂ ਡਿੰਗ ਵੀ ਨਹੀਂ ਪੜਦੇ, ਹੈ ਤਾਂ ਜਿੱਥੇ ਜਾਂਦੇ ਪ੍ਰੇਮ ਨੂੰ, ਕਿਸੇ ਮਿੱਤਰ ਕੋਲ ਜਾਂਦੇ ਹਾਂ, ਕਿਸੇ ਗੁਰਪੀਰ ਕੋਲ ਜਾਂਦੇ ਹਾਂ, ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਉੱਥੇ ਪ੍ਰੇਮ ਹੈ। ਪਰ ਜਿਹੜੇ ਪ੍ਰੇਮ ਦੀ ਇਮਤਿਹਾਨ ਹੈ ਜਾਂ ਪ੍ਰੇਮ ਦੀ ਉੱਪਰਲੀ ਡਿਗਰੀ ਹੈ, ਉਹ ਹਰ ਪ੍ਰਕਾਰ ਨਾਲ ਥੋੜ੍ਹਿਆਂ ਕੋਲ ਹੀ ਹੁੰਦੀ ਹੈ, ਵਿਹਾਰ ਦੀ ਵੀ ਥੋੜ੍ਹਿਆਂ ਕੋਲ ਹੁੰਦੀ ਹੈ, ਕੰਮ ਤਾਂ ਪਾਸ ਕਰਨਾ ਹੀ, ਰੋਟੀ ਕਮਾਉਣੀ ਹੈ, ਇਹਨੂੰ ਪੇਟ ਲੱਗਿਆ ਹੋਇਆ, ਇਹਨੇ ਹਰ ਸਮੇਂ ਮੰਗਣੀ ਹੈ ਰੋਟੀ, ਇਹਦੀ ਖਾਤਰ ਪੁਰਸ਼ਾਰਥ ਕਰਨਾ ਪੈਣਾ ਸਾਰਿਆਂ ਨੂੰ, ਜਿਹੋ ਜਿਹਾ ਮਤ ਹੈ ਉਹੀ ਜਿਹ ਨਾਲ ਪੇਟ ਦੀ ਖਾਤਰ ਹੱਥ ਸਲਾਹ ਰਹੇ, ਸਾਰਿਆਂ ਨੂੰ ਮੂਰਖ ਨੂੰ ਵੀ ਹਿਲਾਉਣੇ ਪੈਣੇ ਨੇ, ਵਿਦਵਾਨ ਨੂੰ ਵੀ ਹਿਲਾਉਣੇ ਪੈਣੇ, ਉਹਨੂੰ ਕਰਮ ਚੱਕਣੀ ਪਊ, ਉਹਨੂੰ ਕਹੀ ਚੱਕਣੀ ਪਊ, ਆਪਣੀ ਬੁੱਧੀ ਦੇ ਮੁਤਾਬਕ ਪੇਟ ਸਭ ਕੁਛ ਕਰਾਉਂਦਾ ਹੈ, ਇਹ ਮੰਗਦੇ ਦੇ ਬਿਨਾਂ ਚੱਲਦਾ ਨਹੀਂ। ਇਹ ਜਿਹੜੀਆਂ ਸਰੀਰ ਨੂੰ ਸਪੋਰਟਾਂ ਦੇਣ ਵਾਲੀਆਂ ਨੇ, ਪਰਮਾਤਮਾ ਦੀ ਸਪੋਰਟ ਆਪਣਾ ਆਪ ਹੈ, ਸਾਰਿਆਂ ਨਾਲੋਂ ਪਾਣੀ ਮੰਗੋ, ਇਹਦੇ 'ਚ ਇੰਨਾ ਪ੍ਰੈਸ਼ਰ ਹੈ ਇਹਨੂੰ ਕੋਈ ਦਬਾਅ ਨਹੀਂ ਦੇ ਸਕਦਾ, ਪ੍ਰੈਸ਼ਰ ਇਹਦੇ 'ਚ ਇੰਨੇ, ਸਾਰੀ ਪ੍ਰਿਥਵੀ ਨੂੰ ਪਾਲ ਕੇ ਫਿਰ ਵੀ ਆਪਣੀ ਮੌਜ 'ਚ, ਜਿੰਨੇ ਪ੍ਰਿਥਵੀ ਖੜੇ ਨੇ ਵਿਦਵਾਨਾਂ ਨੇ ਦੱਸਿਆ ਸੀ ਭੈੜੇ ਕੰਮ ਤੋਂ ਸਾਨੂੰ ਵਰਜਣ ਦੀ ਖਾਤਰ ਸਾਰੀਆਂ ਕਹਾਣੀਆਂ ਛੋੜ ਤੋਰੀਆਂ ਗੁਰੂ ਕਹਿੰਦੇ, ਵਿਦਵਾਨ ਨੇ ਉਹਨਾਂ ਨੇ ਕਹਾ ਵਧਾ ਕੇ ਸਮੇਂ ਨਾਲ ਕਹਿੰਦਾ ਆਪਣੇ ਬਿਆਨ ਨਾਲ ਵੀ ਧਰਤੀ ਨੂੰ ਪੁੱਛਿਆ ਅਕਾਲ ਪੁਰਖ ਨੇ ਵੀ ਮਾਤਾ ਜੀ ਦੱਸੋ ਤੁਹਾਡੇ 'ਤੇ ਕਿਹੜਾ ਬੋਝ ਆ ਮੈਂ ਚੱਕ ਲਾਂ। ਕਹਿੰਦੇ ਤਾਂ ਹੁਣ ਸਾਡੇ ਘਰ ਦਰਬਾਰ 'ਚ ਭਾਈ ਸਾਹਿਬ ਕਹਿੰਦੇ ਉਹਨਾਂ ਦਾ ਲੇਖ ਹੈ ਭਾਈ ਗੁਰਦਾਸ ਜੀ ਵੀ ਤੈਨੂੰ ਕਿਹੜੀ ਚੀਜ਼ ਬੋਝ ਵਾਲੀ ਲੱਗ ਰਹੀ ਹੈ ਮੈਂ ਉਹਨੂੰ ਚੱਕ ਲਾਂ, ਤੇਰਾ ਬੋਝ ਚੱਕਿਆ ਜਾ ਤੇਰੇ ਤੋਂ। ਕਥਨੀ ਤਾਂ ਉਹਦੀ ਹੈ ਇਹ, ਪਰ ਕਹਿੰਦਾ ਪਰਮਾਤਮਾ ਨੂੰ ਮੁੱਖ ਰੱਖ ਕੇ ਵੀ ਧਰਤੀ ਨੂੰ ਪਰਮਾਤਮਾ ਪੁੱਛਦਾ ਹੈ ਜਿਹੜੀ ਪੂਰਨ ਸ਼ਕਤੀ ਹੈ ਵੀ ਤੂੰ ਇਹਨਾਂ ਤੈਨੂੰ ਦੁਨੀਆਂ 'ਤੇ ਕਿਹੜਾ ਬੋਝ ਆ ਮੈਂ ਚੱਕ ਲਵਾਂ। ਉੱਥੇ ਉਹਨਾਂ ਨੇ ਲਿਖਣ 'ਚ ਆਉਣਾ ਨਾਥ ਭਾਰੇ ਪਰਬਤਾ ਸਮਾਨ ਕਹਿੰਦੇ, ਕਹਿੰਦੇ ਧਰਤੀ ਕਹਿੰਦੇ ਵੀ ਮੈਨੂੰ ਇਹ ਬਹੁਤ ਬੜੇ ਬੜੇ ਪਹਾੜ ਨੇ ਜਿਹਨਾਂ ਦੀਆਂ ਚੋਟੀਆਂ ਸ਼ਾਸ ਨੂੰ ਲੱਗਦੀਆਂ, ਇਹ ਮੇਰਾ ਹੀ ਰੂਪ ਹੋਏ ਖੜੇ ਨੇ, ਮੈਨੂੰ ਕੋਈ ਭਾਰ ਨਹੀਂ ਇਹਨਾਂ ਦਾ। ਨਸ ਭਾਰੇ ਪਰਬਤਾ ਸਮਾਨ ਕਹਿੰਦੇ, ਨਸ ਭਾਰੇ ਕੋਟਗੜ, 70-70 ਮੀਲੇ ਅਪਾਰਟਮੈਂਟ ਪਾਏ ਹੋਏ ਨੇ ਇੱਥੇ ਲੋਕਾਂ ਦੇ, 70-70 ਨਿਊਯਾਰਕ ਦੇ ਵਿੱਚ 70-70 ਮਜ਼ਲ ਦੀਆਂ ਮਜ਼ਲਾਂ ਹੈਗੀਆਂ। ਆਪਣੇ ਇੱਥੇ ਮਜ਼ਲ ਕਹਿੰਦੇ ਨੇ ਪਤਾ, ਇੱਥੇ ਦਾ ਨਾਂ ਤਾਂ ਮੈਨੂੰ ਪਤਾ ਨਹੀਂ, ਕਲਕੱਤੇ ਤਾਂ ਤਲਾ ਕਹਿੰਦੇ ਨੇ, ਕਲਕੱਤੇ ਕਹਿੰਦੇ ਇੱਕ ਤਲਾ, ਦੋ ਤਲਾ, 14 ਤਲਾ, ਜੇ 14 ਛੱਤਾਂ ਪਾਈਆਂ ਹੋਣਗੀਆਂ ਤਾਂ ਉਹਦੇ ਨਾਲ 14 ਹੇਠਲੀ ਤਲਾ ਹੋ ਗਿਆ, ਹੇਠਲੀ ਛੱਤ ਤਲਾ ਹੋ ਗਿਆ, ਵੀ ਇਹ ਮਕਾਨ 14 ਤਲਾ ਹੈ, ਉਹ ਤਲਾ ਕਹਿੰਦੇ ਨੇ ਵੀ 14 ਛੱਤਾਂ ਨੇ ਇਹਦੀਆਂ, ਉਹ ਹੇਠਲੀ ਹੇਠ ਹੋ ਗਈ ਨਾ, ਉੱਪਰਲੀ ਇੱਕ ਰਹਿ ਜੂ, ਉਹ ਛੱਤ ਗਿਣਨੀ, ਹੋਰ ਤਲਾ ਹੋ ਜਾਣਗੀ, ਹੋਰ ਹੇਠਾਂ ਨੇ। ਕਿੰਨਾ ਮਕਾਨ ਉੱਚਾ ਬਈ, 10 ਤਲਾ ਹੈ, 2 ਤਲਾ ਹੈ, ਇਹ ਤਾਂ ਇੱਕੋ ਹੀ ਤਲਾ ਵੀ, ਇਹ ਤਾਂ ਇੱਕ ਕਹਿਰਾ ਹੀ ਮਕਾਨ ਹੈ, ਇਹਦੇ ਉੱਤੇ ਕੁਛ ਨਹੀਂ, ਉੱਥੇ ਦਾ ਰਸ਼ਮ ਇਸ ਰੋਟ ਹੈ। ਇਹ ਆਪਣੇ ਆਪਾਂ ਨੂੰ ਪਤਾ ਨਹੀਂ ਕਿਹੜੇ ਗੁਰਮੁਖ ਨੇ ਕਿਸੇ ਬਾਹਰਲੇ ਨੇ ਧਰਿਆ, ਜਿਹੜਾ ਟਾਈਮ ਦਾ ਕਮਾਂਡਰ ਉਹਨੇ ਧਰਤਾ ਹੋਣਾ ਮੈਨੂੰ ਪਤਾ ਨਹੀਂ, ਸੈਕਟਰ ਕਿਸੇ ਦੇਸ਼ 'ਚ ਹੈ ਨਹੀਂ ਨਾ। ਆਪਣੇ ਸੈਂਟਰ ਬਣਾਇਆ ਪੰਜਾਬ ਦਾ, ਪਹਿਲਾਂ ਪੈਂਟਰ ਪੰਜਾਬ ਆਪਣਾ ਲਾਹੌਰ ਸੈਂਟਰ ਸੀ, ਸੈਂਟਰ ਗੱਭੇ ਨੂੰ ਕਹਿੰਦੇ ਵੀ ਆਲੇ ਦੁਆਲੇ ਜਿਹੜੀ ਸਾਰੀ ਦੁਨੀਆ ਦੀ ਹਵਾ ਲੈਣ ਵਾਸਤੇ ਹਾਕਮ ਠਾਕਰ ਨੂੰ ਵੀ ਸਾਰੇ ਜਾ ਸਕੇ, ਉਹ ਗੱਭੇ ਬਣਾਉਂਦੇ ਨੇ। ਸਾਰੇ ਮੁਲਖ ਦਾ ਆਪਣਾ ਦਿੱਲੀ ਹੈ, ਸਾਰੇ ਵਰਡ ਦਾ ਜਿੱਥੇ ਸਾਰੇ ਸੂਬਿਆਂ ਦੀ ਸੁਣੀ ਜਾਂਦੀ ਹੈ, ਉਹ ਵੈਸੇ ਮਦਲਣਾ ਤਾਂ ਸੈਂਟਰ ਨਹੀਂ ਹੈ, ਹੁਣ ਇਸੇ ਇਸ ਨੂੰ ਸੈਂਟਰ ਕਹਾਂਗੇ ਤਾਂ ਅਟਾਵੇ ਨੂੰ ਹੀ, ਪਰ ਅਟਾਵੇ ਦੇ ਪਰਲੇ ਪਾਸੇ ਤਾਂ ਪਿੰਡ ਬਹੁਤ ਥੋੜ੍ਹੇ ਨੇ, ਇੱਧਰ ਵਾਲਾ ਹੈ, ਇੱਥੋਂ ਤਾਂ ਅਟਾਵਾ 32-33 ਸੌ ਮੀਲ ਹੈ 3,500 ਦੇ ਗੇਟ 'ਚ, ਅਤੇ ਪਰਲੇ ਪਾਸੇ ਨੂੰ ਸੂਬੇ 2 ਹੋ ਗਈ ਨਹੀਂ, ਉਹ ਤਾਂ ਥੋੜ੍ਹਾ ਹੀ ਹੈ, ਕਿਹਾ ਉਹਨੂੰ ਸੈਂਟਰ ਜਾਂਦਾ ਹੈ ਕਿ ਸਾਰੇ ਆਵਾਜ਼ ਉੱਥੇ ਆਉਣੀ ਹੈ, ਜਿੰਨੇ ਉਹਨਾਂ ਦੇ ਸੂਬੇ ਨੇ ਸਾਰਿਆਂ ਦੀ ਉੱਥੇ ਸੁਣੀ ਜਾਣੀ ਹੈ, ਉੱਥੇ ਸੁਣੀ ਜਾਂਦੀ, ਜਿਹੜਾ ਸਾਡੀ ਅਪੀਲ ਜਾਂਦੀ ਹੈ ਉਹ ਸਾਰਿਆਂ ਦੀ ਉੱਥੇ ਆਉਣੀ, ਉਹ ਵਾਰੀ ਨਾਲ ਨਿਕਲਣੀ ਹੈ, ਜਾਂਦੀਆਂ ਸਾਰਿਆਂ ਸੂਬਿਆਂ ਦੀ ਉੱਥੇ ਆਉਣੀ ਹੈ, ਜੇ ਕਿਸੇ ਨੇ ਕੋਈ ਮੰਗ ਕਰਨੀ ਹੈ ਪਰਮਿਟ ਦੇ ਸਾਰਿਆਂ ਨੂੰ ਦਿੰਦੇ ਨੇ, ਉਹ ਕਰੀਬ ਜਵਾਬ ਨਹੀਂ ਦਿੰਦੇ, ਜਿਹਦੀ ਜਾ ਪਹੁੰਚੋ ਦਰਖਾਸਤ ਹੀ ਨਹੀਂ 2 ਸਾਲ ਨਿਕਲਦੀ, ਇਹ ਨਹੀਂ ਵੀ ਉਹ ਮੱਦੀ ਟੋਕਰੀ ਸੁੱਟ ਦਿੰਦੇ ਨੇ, ਰੱਦੀ ਜਾਲਦੇ ਨਹੀਂ ਹਨ, ਸਾਰੇ ਵੈਡ ਦੀ ਉੱਥੇ ਹੀ ਜਾਣੀ ਹੈ, ਜੇ ਕਿਤੇ ਉੱਥੇ ਹਾਕਮ 2-3 ਹੋਣਗੇ ਦੇਖਣ ਵਾਲੇ ਜਾਂ 10 ਹੋਣਗੇ, ਸਾਰਿਆਂ ਦਾ ਉਹਨਾਂ ਨੂੰ ਵਾਰੀ ਡੇਟ ਆਉਂਦੀ ਨੇ, ਉਹਨੂੰ 2-2 ਹੋ ਸਕਦਾ ਵੀ ਦੇਣ ਵਾਲਾ ਕੋਈ ਪਤਰੇ ਉੜਾਦ ਕੇ ਵੀ ਫੜਾ ਦਿੰਦਾ ਹੋਵੇ, ਕਿਸੇ ਮਿੱਤਰ ਪਿਆਰੇ ਦੀ ਕੱਢ ਕੇ ਫੜਾ ਦੀ ਦੂਜੀਆਂ ਨਾ ਲਈਆਂ, ਇਹੋ ਜਿਹੀ ਗੱਲ ਤਾਂ ਹੋ ਸਕਦੀ ਹੈ ਵੀ ਉਹਨੇ ਵਿਸ਼ਵ ਤਾਂ ਹਾਕਮ ਦੇ ਮੂਹਰੇ ਮੂਹਰਲੇ ਕਰਮਚਾਰੀ ਨੇ ਧਰਨੀ ਹੈ। ਹੁਣ ਉਹ ਸਾਡੇ ਸਰਕਾਰ ਸੀ ਬਲੌਦ ਦੀ, ਉਹ ਵਕੀਲ ਨਹੀਂ ਸੀ ਲੈਂਦਾ, ਵਕੀਲ ਹੁਣ ਪੜ੍ਹੇ ਲਿਖੇ ਹੁੰਦੇ ਨੇ, ਕਹਿੰਦਾ ਮੈਂ ਦਾਅਵਾ ਕਰੂੰਗਾ, ਮੈਂ ਫੀਸ ਲੈ ਕੇ ਆਇਆ, ਮੇਰੀ ਵਿੱਦਿਆ ਮੇਰੇ ਕੋਲ ਬੋਲਣ ਦੀ, ਤੁਸੀਂ ਮੈਨੂੰ ਕਿਉਂ ਨਹੀਂ ਮੈਨੂੰ ਟਾਈਮ ਦਿੰਦਾ। ਅਤੇ ਉਹ ਟਾਈਮ ਦਾ ਅਨਰੇਰੀ ਮਜਿਸਟਰੇਟ ਸੀ, ਬਿਨਾਂ ਤਨਖਾਹ ਤੋਂ ਅਨਰੇਰੀ ਆਲਾ ਮਜਿਸਟਰੇਟ ਸੀ, ਜੇ ਉਹਦੇ ਇਲਾਕੇ ਦੀ ਕੋਈ ਸਿਫਾਰਸ਼ ਲੈਣੀ, ਬੱਚੇ ਦੀ ਭਰਤੀ ਹੋਣਾ, ਉਹਨੇ ਕਿਸੇ ਪੋਸਟ 'ਤੇ ਜਾਣਾ ਤਾਂ ਉਹਦੀ ਸ਼ਹਾਦਤ ਲੈਂਦੇ ਤੇ ਵੀ ਤੂੰ ਆਪਣੇ ਆਲਾ ਮਜਿਸਟਰੇਟ ਦੇ ਦਸਤਖਤ ਲਿਆ ਵੀ ਬੰਦਾ ਲਾਇਕ ਹੈ ਕੰਮ ਕਰਨ ਦੀ, ਉਹਨੂੰ ਪੁੱਛਦੇ ਤੇ ਉੱਪਰ ਜਿਵੇਂ ਫੌਜ 'ਚ ਜਾਣਾ ਹੋਵੇ ਕਿਸੇ ਤਲੀਮ ਵਾਲਾ ਹੋਵੇ ਉਹ ਤੋਂ ਪੁੱਛਣਾ ਪੈਂਦਾ, ਇਲਾਕੇ 'ਚ ਵੀ ਇਹਦੇ 'ਚ ਕੋਈ ਗੁਨਾਹ ਤਾਂ ਨਹੀਂ, ਇਸ ਟਾਈਮ 'ਤੇ ਆਉਣ ਵਾਲਾ ਹੈਗਾ, ਉਹਨੇ ਕਰਨੀ ਹੈ। ਪਰ ਉਹ ਦਸਤਖਤ ਨਹੀਂ ਤੀਸੀ ਜੀ ਕਰਦਾ, ਬਹੁਤ ਨੇਕ ਆਦਮੀ ਸੀ, ਜਿਸ ਤੋਂ ਚੀਜ਼ ਨੂੰ ਨਫ਼ਰਤ ਹੋ ਜਾਏ ਮੇਰੀ ਹਾਜ਼ਰੀ 'ਚ ਹੋਇਆ ਜਿਹਦੀ ਮੈਂ ਗੱਲ ਕਰਦਾ, ਦੇਖੇ ਤਾਂ ਮੈਂ ਉਹਨਾਂ ਦੇ ਬਜ਼ੁਰਗ 3 ਨੇ, ਬਸੰਸ਼ੋਂ ਹੁਣ 4ਥਾ ਇਹ ਜਿਹੜਾ ਹੁਣ ਹੈ, ਇਹਦਾ ਨਾਮ ਹੈ ਅਮਰ ਸਰਜੀਤ ਸਿੰਘ, ਇਹਦੇ ਪਿਤਾ ਦਾ ਸੀ ਬਸੰਤ ਸਿੰਘ, ਉਦੋਂ ਬੜਾ ਸੀ ਦਰਸ਼ਨ, ਦਰਸ਼ਨ ਤਾਂ ਕਹਾਂ ਇਹਨੇ ਅਦਾਲਤ ਨਹੀਂ ਕਰੀ ਕਿਸੇ ਨੇ, ਦਰਸ਼ਨ ਅਦਾਲਤ ਬਹੁਤ ਜ਼ਿਆਦਾ ਕੀਤੀ ਹੈ। ਉਦੋਂ ਬੜਾ ਸੀ ਬਦਨ ਸਿਉਂ, ਇਹ ਮੈਂ ਚਾਰੇ ਹੀ ਦੇਖੇ ਨੇ। ਹੁਣ ਤਾਂ ਹਾਜ਼ਰ ਹੈਗਾ ਉਹਦਾ 17 ਦਾ ਜਨਮ ਹੈ, ਵੱਡੇ ਮੇ ਤੋਂ ਵੱਡੇ ਤੇ, ਇਹ ਛੋਟਾ ਹੈ 10-12 ਸਾਲ, 11 ਸਾਲ ਛੋਟਾ ਮੈਂ, ਅਤੇ ਇਹਨਾਂ ਦਾ 17 ਦਾ ਜਨਮ ਹੈ। ਸਰਜੀ ਅਮਰ ਸੁਰਜੀਤ ਸਿੰਘ ਦਾ ਨਾਮ, ਕਾਕਾ ਇੱਕੋ ਹੀ ਉਹਨਾਂ ਦੇ, ਪਹਿਲਾਂ ਬਸੰਤ ਸਿੰਘ ਵੀ ਇਕੱਲਾ ਆਈ ਸੀ, ਦਲ ਸਿੰਘ ਵੀ ਇਕੱਲਾ ਆਈ ਸੀ, ਅਤੇ ਉਦੋਂ ਗਾਹਾਂ ਜਾ ਕੇ ਫਿਰ ਉਹ ਰੌਂਪਰ ਰਲਦੇ ਨੇ, ਉਹ ਜਦ ਉਹ ਦਿਨ ਭਰ ਇਹ ਬਖਤਰਸ਼ ਹੋਏ ਉਹਨਾਂ ਦਾ ਬੜਾ, ਉਹਦੇ 14 ਮੁੰਡੇ ਨੇ, ਉਹ 8ਵੀਂ 7ਵੀਂ ਪੀੜ੍ਹੀ 'ਤੇ ਚਲਿਆ ਜਾਂਦਾ। ਉਦੋਂ ਤੋਂ ਸਾਰੇ ਹੀ ਆਏ ਨੇ, ਮਲੌਦ ਵਾਲਾ ਵੀ, ਬੀਰ ਵਾਲਾ ਵੀ, ਸੋਝਾਂ ਵਾਲਾ ਵੀ, ਅਤੇ ਹੁਣ ਤਾਂ ਉਹ ਆਪ ਡੱਬਰ ਤਕੜੇ ਤਕੜੇ ਬਣੇ ਹੋਏ ਨੇ, ਪਰ ਹੈ ਸਾਰੀ ਬਖਤਰਸ਼ ਪਟਿਆਲੇ 'ਚੋਂ ਨਿਕਲਿਆ ਸੀ। ਪਟਿਆਲੇ ਦਾ ਉਹ ਜਿਹੜਾ ਹੁਣ ਰਾਜਾ ਸੀ, ਉਹਦੀ 3ਜੀ 4ਵੀਂ ਕੰਪਿਊਟਰ ਜਾ ਰਹਿਣਾ ਸੀ, ਭੁਪਿੰਦਰ ਸਿੰਘ ਸੀ ਜਿਹੜਾ ਮੇਰੇ ਹੁੰਦੇ ਹੋਇਆ, ਉਦੋਂ ਮਗਰੋਂ ਜਾਦਵਿੰਦਰ ਸਿੰਘ ਹੋਇਆ, ਮੇਰਾ ਹਾਣੀ ਸੀ, ਉਹ ਉਮਰ 'ਚ ਮੇਰੇ ਇੱਕ ਜਿੰਨਾ ਸੀ, ਉਹ ਵੀ ਗੁਜ਼ਰ ਗਿਆ। ਅਤੇ ਉਦੋਂ ਬੜਾ ਸੀ, ਇਹ 9ਵੀਂ ਪੀੜ੍ਹੀ ਸੀ ਜਾਦਵਿੰਦਰ ਸਿੰਘ, ਹਾਲੇ ਤੋਂ ਰਾਜ ਚੱਲਿਆ ਇਹਨਾਂ ਦਾ, ਗੁਰੂ ਘਰ ਦੇ ਪੈਰੋਕਾਰ ਤੇ ਅਵਿਆਸ਼ੀ ਸੀਗੇ, ਜਿਹੜਾ ਸਾਧੂ ਜਿਹਾ ਜਿਹਾ ਮਿਲ ਗਿਆ ਉਸ ਨੋਟ ਕਰੀਏ ਨੇ, ਪਹਿਲਾਂ ਤਾਂ ਪੁਰਾਣਾ ਜਾਪ ਵੀ ਕਰ ਦਿੰਦੇ ਸਾਰੇ, ਅਤੇ ਹੁਣ ਦਰਸ਼ਨ ਪਾਤਸ਼ਾਹ ਜੀ ਤਾਂ ਫਿਰ ਇਹਨਾਂ ਨੂੰ ਜ਼ਿਆਦਾ ਰੱਟਣ ਪੈ ਗਿਆ ਸੀ, ਹੋਏ ਥੋੜ੍ਹੇ ਚਿਰ ਤੋਂ ਹੀ ਨੇ। ਇਹਨਾਂ ਨੇ ਜਿਹੜਾ ਬੜਾ ਹੁੰਦਾ ਉਹਨੂੰ ਫੌਜਦਾਰੀ ਹੋ ਜਾਂਦੀ ਹੈ, ਮਿਲ ਜਾਂਦੀ ਹੈ ਨੀਤੀ ਦੇ ਹਿਸਾਬ ਨਾਲ, ਛੋਟਿਆਂ ਨੂੰ ਸਾਰਿਆਂ ਨੂੰ ਫਿਰ ਜੰਗੀਰ ਦੇ ਦਿੰਦੇ ਤੇ, ਜੇ 4-5 ਭਰਾ ਹੋਣ ਫੌਜਦਾਰੀ ਇੱਕ ਨੂੰ ਮਿਲਣੀ ਹੈ, ਦੂਜੇ ਨੂੰ ਜੇ ਥੋੜ੍ਹੀ ਹੋ ਗਈ ਜ਼ਮੀਨ ਤਾਂ 1 ਪਿੰਡ ਦੇ ਦੇਣਗੇ, 2 ਦੇ ਦੇ, ਕਿਸੇ ਨੂੰ 2-4 ਹਜ਼ਾਰ ਰੁਪਈਆ ਹੀ ਮਹੀਨੇ ਦਾ ਦੇ ਤਾ, ਉਹ ਛੋਟਿਆਂ ਨੂੰ ਇਸ ਰੋਡ ਨੂੰ ਜੰਗੀਰ ਕਹਿੰਦੇ। ਅਤੇ ਉਹ ਹੁਣ ਤਾਂ ਹੀ ਜਿਹੜੀਆਂ ਹੁਣ ਦਿੱਤੀਆਂ ਤਾਂ ਉਹ ਸਾਰੀਆਂ ਟੁੱਟ ਗਈਆਂ। ਇਹ ਮਲੌਦ ਵਾਲਿਆਂ ਦੀ ਮੈਨੂੰ ਇਹ ਹੁਣ ਇਹਨੂੰ ਤਲਕ ਨਹੀਂ, ਕਦੇ ਆਉਂਦੇ ਨਹੀਂ, ਜੇ ਆਉਂਦੇ ਨੇ ਤਾਂ ਬਚ ਨਿਕਲਦਾ ਚੱਲਿਆ, ਕਦੇ ਗੁਰੂ ਕੇ ਬਚਨ ਆ ਤਾਂ ਜਾਂਦਾ ਆਉਂਦਾ, ਉਹ ਇਹੀ ਆਉਣ ਲੱਗਿਆ। ਪਹਿਲਾਂ ਵੱਡਿਆਂ ਕੋਲ ਮੈਂ ਤਾਂ ਗਿਆ, ਉਹ ਨਹੀਂ ਮੇਰਾ ਖਿਆਲ ਆਏ, ਜਾਂ ਆਏ ਹੋਣਗੇ ਤਾਂ ਮੇਰੇ ਯਾਦ ਨਹੀਂ, ਜਦ ਮੈਂ ਨਿਆਣਾ ਹੀ ਸੀ ਇਸ ਪਾਸੇ ਨਹੀਂ ਲੱਗਿਆ, ਮੈਂ ਤਾਂ ਖੇਤੀ ਕਰਦਾ ਹੁੰਦਾ। ਹੁਣ ਸੰਗਤ ਆਉਂਦੀ ਤੀ, ਹੁਣ ਤਾਂ ਇਹ ਜਦ ਮੈਂ ਉੱਥੇ ਉਹਨਾਂ ਮਿਲੀ ਜਾਂਦਾ ਜਦ ਵੀ ਜਾਵਾਂ, ਕਦ ਇਹਦਾ ਵੀ ਤਕੜਾ ਦਰਸ਼ਨ ਦਾ ਮਦਰਾ ਸੀ। ਅਦਾਲਤ ਉਹਨੇ ਬੜੀ ਸੋਹਣੀ ਕਰੀ ਹੈ, ਬਸੰਤ ਸਿੰਘ ਨੇ ਕਰੀ ਨਹੀਂ, ਜਾਵੀ ਸਾਧੂ ਹੀ ਸੀ ਇਹਦਾ ਪਿਓ ਤੀ ਜਿਹੜਾ, ਉਹ ਪਹਿਲਾਂ ਗੁਜ਼ਰ ਗਿਆ ਅਤੇ ਦਾਦਾ ਪਿੱਛੋਂ ਗੁਜ਼ਰਿਆ ਦਰਸ਼ਨ। ਅਦਾਲਤ ਉਹਦੀ ਬੜੀ ਸੋਹਣੀ ਸੀ, ਮਗਰ ਉਹ ਜਿਹੜਾ ਕੋਈ ਸਿਫਾਰਿਸ਼ ਵਾਲਾ ਬੱਚਾ ਜਾ ਥੋੜ੍ਹੀ ਐਜੂਕੇਸ਼ਨ ਸੀ, ਜਦ ਪੜ੍ਹ ਕੇ ਕਿਸੇ ਕੰਮ 'ਤੇ ਜਾਣਾ, ਇਹਦੇ ਦਸਖਤ ਮੰਗਦੇ ਤੇ ਵੀ ਇਲਾਕੇ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਜਾਣਦਾ ਵੀ ਇਸ ਕੰਮ ਵਾਸਤੇ ਗੌਰਮੈਂਟ ਦੇ ਘਰ 'ਚ ਜਾਣ 'ਤੇ ਇਹਦੀ ਜ਼ਿੰਦਗੀ ਕਹੀ ਕਹਿ, ਮਜਿਸਟਰੇਟ 'ਤੇ ਪੁੱਛਣੀ ਉਹਨਾਂ ਨੇ। ਉਹ ਪੜ੍ਹਨ 'ਤੇ ਜਾਣ ਨੂੰ ਜੇ ਰੁਤਬਾ ਲੈਣਾ ਹੋਵੇ, ਇਹਨੇ ਗਾਹਾਂ ਦੇ ਉੱਚੇ ਸਕੂਲ 'ਚ ਜਾਣਾ ਹੈ, ਕੋਈ ਉਸਨੇ ਮਜਮੂਨ ਉੱਚਾ ਲਿਆ, ਉਹਨਾਂ ਨੇ ਪੁੱਛਣਾ ਵੀ ਇਹਦੀ ਪਿੱਛੇ ਅਸਿਹਤ ਕੀ ਹੈ, ਇਲਤਾਂ ਕਰ ਸਾਡੇ ਸਕੂਲ ਨੂੰ ਤਾਂ ਨਹੀਂ ਵਿਗਾੜ ਦੂ, ਉਹਨੇ ਮਜਿਸਟਰੇਟ 'ਤੇ ਪੁੱਛਣਾ ਹੈ ਕਿ ਉਹਦੇ ਕੋਲ ਸਾਰੇ ਇਲਾਕੇ ਦੇ ਗਏ ਹੁੰਦੇ ਨੇ ਉੱਚੇ ਨੀਵੇਂ ਆਦਮੀਆਂ ਦੇ ਕਾਗਜ਼, ਉਹ ਪੜ੍ਹਨ ਨੂੰ ਸੀ ਕਿਸੇ ਦਸਖਤ ਕਰਦਾ, ਉਹ ਕੀ ਲੈਣਾ ਪੜ੍ਹ ਕੇ, ਐਂ ਚੰਗਾ ਤੂੰ ਸੋਹਣੇ ਪੜ੍ਹ ਕੇ ਵੀ ਲੋਕਾਂ ਨੂੰ ਖਰਾਬ ਕਰੇਗਾ, ਬਲਾਸ਼ ਕਰੀ ਜਾਣੇ, ਉਹਦੇ 'ਤੇ ਦਸਖਤ ਦਿੰਦੀ ਕਰਦਾ। ਉਹਦਾ ਸਵਾਲ ਸੀ, ਆਦਮੀ ਬਹੁਤ ਨੇਕ ਸੀ, ਅਦਾਲਤ ਦੇ ਹੱਕ 'ਚ 50-50 ਮਿਸਲਾਂ ਦੇ ਵਿੱਚੋਂ 1 ਮਿਸਲ ਵਾਲੇ ਨੂੰ ਥੋੜ੍ਹਾ ਵਾਲਾ ਜੁਰਮਾਨਾ ਕਰਾ ਦੇ, ਨਹੀਂ ਲੜਾਈ ਨਾ ਵੀ ਕਰਾਈ ਜਾਂਦੇ ਸਾਰਿਆਂ ਨੇ, ਚਾਹੇ ਸਾਲ ਮੁਕਦਮਾ ਤਰੀਕਾ ਪਾਈ ਹੈ ਉਹਨਾਂ 'ਤੇ, ਪਿੰਡ ਦੀ ਸਿਫਾਰਿਸ਼ ਲੈਣੀ, ਪੰਚਾਇਤ ਦੀ ਲੈਣੀ, ਉਹਨੇ ਕਿਹਾ ਉਹਨਾਂ ਉੱਥੋਂ ਤਾਂ ਹਰੇਕ ਹੀ ਮਿਹਨਤ ਕਰ ਲੈਂਦਾ, ਮੈਂ ਮਿਹਨਤ ਕਰ ਲੈਂਦੀ, ਇਹਦੀ ਸੱਟ ਲੱਗੀ ਮੇਰੇ 'ਤੇ, ਤੇਰੀ ਸੱਟ ਨਹੀਂ ਮੰਨਦਾ, ਤੂੰ ਤਾਂ ਹੁਣ ਅੱਜ ਚਲੇ ਜਾਏਂਗੇ ਪਿੰਡ ਜਾ ਕੇ ਜੇ ਵੜਕ ਮਾਰੀ ਨਿਵੇਂ ਵੀ ਅੱਜ ਮੈਨੂੰ ਇਹਨਾਂ ਨੇ 500 ਰੁਪਈਆ ਜੁਰਮਾਨਾ ਕਰਤਾ, ਦੂਜੀ ਲੱਤ ਸਵੇਰ ਨੂੰ ਤੋੜ ਦੂੰ, 500 ਫੇਰ ਦੇ ਦੂੰ, ਵੀ ਜੇ ਇਹੋ ਜਿਹੀ ਗੱਲ ਕਰੇ ਸਾਨੂੰ ਦੱਸਿਓ ਤੁਸੀਂ, ਉਹ ਰਾਜੀਨਾਮਾ ਕਰਾਉਂਦਾ ਸੀ 500 ਗੌਰਮੈਂਟ ਦੇ ਘਰ ਜਾਓ, ਤੁਹਾਨੂੰ ਕੀ ਲੱਭੂ ਫਿਰ ਇਹ, ਜਿਵੇਂ ਇਹਨੂੰ 500 ਜੁਰਮਾਨਾ ਕਰਤਾ ਤੈਨੂੰ ਕੀ ਮਿਲੂ, ਤੂੰ ਇਹਨੂੰ ਮਨ ਕੇ ਉਹ ਦੇ, ਤੇਰੇ ਨਾਲ ਦੇ ਭਰਾ ਹੋ ਜੂਗਾ ਅਤੇ ਰਾਜੀਨਾਮਾ ਕਰ ਲੈ, ਮਿਲ ਕੇ ਰਹੋ, ਪੰਚਾਇਤ 'ਤੇ ਦਸਖਤ ਕਰਾਉਣੇ, ਵੀ ਜੇ ਇਹ ਫਿਰ ਇਹਨੂੰ ਵੜਕ ਮਾਰੇ ਕਿਤੇ, ਮੈਂ ਫਿਰ ਤੜੀ ਘਿਓ ਦੇ ਦੂੰ, ਜਾਂ ਫਿਰ ਦੱਤ ਦੂਈ ਤੋੜ ਦੂੰ, ਮੈਨੂੰ ਦੱਸੀ ਫਿਰ ਪੂਰੀ ਸਜ਼ਾ ਕਰ ਦਿੰਦਾ ਸੀ, ਕੋਈ ਹੋਰ ਗੁਨਾਹ ਰੱਖ ਕੇ ਨਵੇਂ, ਉਹ ਤਾਂ ਮੁਕਾਦਮੇ 'ਤੇ ਕਰ ਨਹੀਂ ਸਕਦੇ ਜਿਹੜਾ ਫੈਸਲਾ ਦਿੱਤਾ ਗਿਆ, ਇਹ ਮੁਕਾਦਮੇ ਤਾਂ ਬਣਾਉਣ ਨੂੰ ਹੋਰ ਬਥੇੜੇ ਰਾਹ ਹੁੰਦੇ ਨੇ ਜੇ ਬਣਾਉਣਾ ਹੋਵੇ, ਪਰ ਤਲ ਕੇ ਨਹੀਂ ਸੀ ਪੈਂਦਾ ਉਹਨਾਂ ਨੂੰ। ਉਹ ਸਾਡੇ ਕੋਲ ਨੱਥੂ ਮਾਜਰਾ ਪਿੰਡ ਦੀ ਉਹਦੀ ਕੋਟਲੇ 'ਚ ਇੱਕ ਸਿੰਘ ਉੱਥੇ ਦੇ ਗਏ ਨੇ, ਉਹ ਨਹੀਂ ਸੀ ਜਾਣਦੇ ਵੀ ਸਾਡਾ ਸਰਦਾਰ ਹੈ। ਉਹਨਾਂ ਨੇ ਘੋੜੀ ਘੋੜੀ 'ਤੇ ਚੜ੍ਹੇ ਜਾਂਦੇ ਨੂੰ, ਇਹਨਾਂ ਨੂੰ ਕੋਈ ਬੋਲ ਕਬੋਲ ਬੋਲੇ ਜਾਂ ਕਿਤੇ ਘੋੜੀ ਚਰਨ ਛੱਡਤੀ ਦਿਖਾਉਣੀ। ਉਸੇ ਦੇ ਨਾਂ ਦਾ ਇੱਕ ਸਾਡੇ ਪਿੰਡ ਦਾ ਚਲੇ ਗਿਆ, ਉਹਨੂੰ ਬੀਨੀ ਦੀ ਸਜ਼ਾ ਕਰਦੀ ਜਿਹੜਾ ਨੌਕਾ ਦੇ ਉਹਦੇ 'ਚ। ਜਦ ਉਹਨੂੰ ਫਿਰ ਦੱਸਿਆ ਵੀ ਇਹ ਤਾਂ ਆਦਮੀ ਉਹ ਨਹੀਂ ਸੀ, ਕਹਿੰਦੇ ਵੀ ਇਹਨੂੰ ਬਿਨਾਂ ਬਿਨਾਂ ਗੁਨਾਹ 'ਤੇ ਪਤਾ ਤੇ ਵੀ ਜਿੱਤ ਤਰ੍ਹਾਂ ਰਹਿਤ ਦੇਖਦੇ ਸੀ ਸਰਦਾਰ ਹੈ। ਉਹ ਜ਼ਿਮੀਂਦਾਰੀ ਸੁਭਾਅ 'ਚ ਬੋਲਿਆ ਗਾਲ ਨਾਲੇ, ਉਹਦੇ ਨਾਂ 'ਤੇ ਇੱਕ ਸਾਡੇ ਪਿੰਡ ਦਾ ਮੁਕਾਦਮਾ ਚਲਿਆ ਗਿਆ ਉਹਦੇ। ਉਹਨੇ ਉਹਨੂੰ ਮਹੀਨੇ ਦੀ ਸਜ਼ਾ ਸੁਝਾਅ ਕਰਦਾ ਨਹੀਂ ਸੀ, ਉਹ ਮਹੀਨੇ ਦੀ ਸਜ਼ਾ ਕਰਤੀ। ਉਹ ਕਹਿੰਦੇ ਹਜ਼ੂਰ ਇਹ ਤਾਂ ਕੋਈ ਕਸੂਰ ਹੀ ਨਹੀਂ ਸੀ, ਕਹਿੰਦਾ ਇਹ ਫਲਾਣਾ ਨਵਾਂ। ਉਹਨੂੰ ਦੱਸਿਆ ਵੀ ਤੈਂ ਮੈਂ ਫਲਾਣੇ ਵੇਲੇ ਤੈਨੂੰ ਮਿਲਿਆ ਸੀ, ਕਹਿੰਦਾ ਮੈਨੂੰ ਤਾਂ ਹਜ਼ੂਰ ਤੁਸੀਂ ਨਹੀਂ ਮਿਲੇ। ਸਿਆਣੇ ਨੇ ਦੱਸਿਆ ਫਿਰ ਵੀ ਉਹ ਤਾਂ ਜੀ ਨੱਥੂ ਮਾਜਰੇ ਦਾ ਸੀ, ਉਹ ਸਿਆੜਦਾ ਨਹੀਂ ਸੀ, ਇਹ ਸਿਆੜਦਾ, ਨਾਂ ਇਹ ਹੋਈ ਹੈ, ਸ਼ਕਲ ਵੀ ਹੋਈ ਹੋਈ ਹੈ। ਉਹਦੀ ਸ਼ੱਕ 'ਤੇ ਸਜ਼ਾ ਕਰਤੀ ਉਹਨੇ, ਮਹੀਨੇ ਦੀ ਸਜ਼ਾ ਕਰਤੀ ਕਿ ਇੱਕ ਨੂੰ ਇੱਕ ਦਿਨ ਦੀ ਕਰਤੀ। ਉਹ ਵੀ ਗੁਨਾਹ ਉਹਦਾ ਬਹੁਤ ਥੋੜ੍ਹਾ ਸੀ, ਮਗਰ ਉਹਦੀ ਸ਼ਿਕਾਇਤ ਵਾਲੀ ਆਈ ਤੀ ਵੀ ਮਗਰ ਉਹ ਇਹ ਬਟਕਾਂ ਵਾਲੀਆਂ ਮਾਰਦਾ ਵੀ ਮਾਰ ਕੇ ਤੈਨੂੰ ਮੈਂ ਫੇਰ ਰਾਜੀਨਾਮਾ ਕਰਵਾਉਂ। ਉਹ ਇੱਕ ਦਿਨ ਦਾ ਅਪੀਲ ਵੀ ਨਹੀਂ ਹੁੰਦੀ, ਉਹ ਤਾਂ ਹੁਣ ਪੁਗਦਾਉਂਦੇ ਤਾਂ ਹੈ ਨਹੀਂ, ਸਜ਼ਾ 'ਚ ਤਾਂ ਭੇਜਦੇ ਨਹੀਂ, ਲਿਖੀ ਜਾਂਦੀ ਹੈ ਮਿਸਰ 'ਚ ਵੀ ਇਹਦੀ ਚੋਰੀ 'ਚ ਜੇ ਇੱਕ ਦਿਨ ਦੀ ਉਹ ਦਾਗ ਹੈ, ਸੱਟਦੀ ਨਹੀਂ ਹੈ। ਜੇ ਲੜਾਈ 'ਚ ਇੱਕ ਦਿਨ ਦੀ ਕਰ ਦੇਵੇ ਜਾਂ ਸਾਲ ਦੀ ਕਰ ਦੇਵੇ ਉਹਦਾ ਦਾਗ ਨਹੀਂ ਹੈ। ਲੜ ਤਾਂ ਆਪਾਂ ਆਪਣੀ ਰੱਖਿਆ ਲਈ, ਆਪਣੇ ਘਰ ਦੀ ਰੱਖ ਲਈ, ਸਾਰੇ ਲੜ ਪੈਂਦੇ ਆ, ਭਰਾ ਵੀ ਲੜ ਪੈਂਦੇ ਨੇ, ਮਾਂ ਬਾਪ ਵੀ ਲੜ ਪੈਂਦੇ ਨੇ। ਫੌਜਦਾਰੀ ਦੀ ਦੇ ਨਾਲ ਇੱਜ਼ਤ ਨਹੀਂ ਤੁਹੀਨ ਹੁੰਦੀ। ਚੋਰੀ ਕੀਤੀ ਜਾ ਭਾਵੇਂ ਇੱਕ ਪੈਸੇ ਦੀ ਜਾ, ਉਹਦੇ ਨਾਲ ਦਾਗ ਲੱਗਦਾ ਹੈ, ਉਹਨੂੰ ਮਹਾਂ ਤਰੱਕੀ ਬੰਦ ਹੋ ਜਾਂਦੀ ਉਹਦੀ। ਚੋਰੀ ਬੁਰੀ ਚੀਜ਼ ਆ ਸਾਰਿਆਂ ਨਾਲੋਂ। ਉਹ ਅਦਾਲਤ ਦੇ ਵਿੱਚ ਉਸ ਨੂੰ ਉੱਥੇ ਦਾ ਸੀ, ਉਹ ਦੋ ਤਿੰਨ ਪਿੰਡ ਇੱਕ ਗੋਤੀ ਨੇ, ਰੋੜੀਆਂ ਅਤੇ ਮਲੌਦ ਖੇੜੀ, ਸੂਮਨ ਬਹੁਤ ਆ ਉਹਨਾਂ ਦਾ, ਉਹਨੂੰ ਸੂਮਨ ਖੇੜੀ ਕਹਿੰਦੇ। ਇੱਕ ਦੂਜੀ ਹੋਰ ਨਾਲ ਆ ਉਹ ਪਨੇਰ ਖੇੜੀ, ਉਹ ਸਾਡੇ 'ਚ ਹੈ, ਉਹਨੂੰ ਪਨੇਰ ਖੇੜੀ ਕਹਿੰਦੇ ਨੇ। ਇਹ ਉਹਨਾਂ ਦੇ ਵਿੱਚੋਂ ਭੂਪਸ਼ੂ ਸੀ ਇੱਥੇ ਦਾ ਹੀ, ਤਾਂ ਉਹਨੇ ਪੱਠੇ ਪੁੱਠੇ ਚੰਗੇ ਚੱਲਦੇ, ਉਹਨੇ ਬੜਾ ਮੁੰਡਾ ਪੜ੍ਹਾ ਲਿਆ, ਉਹ ਪੜ੍ਹ ਜ਼ਿਆਦਾ ਗਿਆ। ਹੁਣ ਇਹ ਪੜ੍ਹੇ ਥੋੜ੍ਹੇ ਹੁੰਦੇ ਤੇ ਇਹਨਾਂ ਨੂੰ ਪਹਿਲਾਂ ਕਹਿ ਦਿੰਦੇ ਵੀ ਹਜ਼ੂਰ ਤੁਹਾਡੇ ਕੋਲ ਤਾਂ ਪੜ੍ਹੇ ਨੌਕਰ ਰੱਖੇ, ਤੁਸੀਂ ਕਾਹ ਨੂੰ ਮਗਜ਼ ਮਾਰਨਾ, ਪੜ੍ਹਨ ਨਹੀਂ ਸੀ ਦਿੰਦੇ ਇਹਨੂੰ ਆਪੇ ਵੀ, ਤੁਸੀਂ ਵਿੱਦਿਆ ਤੋਂ ਕੀ ਲੈਣਾ, ਤੁਹਾਡਾ ਤਾਂ ਵਿਦਵਾਨ ਨੌਕਰ ਹੈ ਕਿ ਤੁਸੀਂ ਤਾਂ ਬਾਦਸ਼ਾਹ ਹੋ। ਇਹ ਪੜ੍ਹਿਆ ਥੋੜ੍ਹਾ ਕਰਕੇ ਉਹ ਸੀਗਾ 16 ਪੜ੍ਹਿਆ ਹੋਇਆ, ਜਦ ਉਹਦੇ ਨਾਲ ਤਾਲਕ ਪੈਂਦੇ ਤੇ ਉਹਦੇ ਨਾਲ ਉਹ ਜਵਾਬ ਕਰਦੇ ਤੇ ਉੱਥੇ ਜਵਾਬ ਨਹੀਂ ਸੀ ਦੇ ਆਉਂਦਾ, ਉਸ 'ਤੇ ਦੁਖੀ ਹੋਇਆ ਵੀ ਪੜ੍ਹੇ ਹੋਏ ਸਾਡੇ ਬਰਾਬਰ ਬੋਲਣ ਲੱਗ ਜਾਂਦੇ ਨੇ। ਉਹ ਪੜ੍ਹੇ ਹੋਏ ਨੂੰ ਉਸ ਤੋਂ ਦੁਖੀ ਹੋਇਆ, ਕਈ ਮੁਕਾਦਮੇ ਉਹਦੇ ਵਿੱਚ ਉਹਨੇ ਜ਼ਿਰੇ ਉਹਦੇ ਨਾਲ ਕੀਤੀ, ਭਾਈਚਾਰਾ ਦੀ ਪਿੰਡ ਦੇ ਇੱਥੇ। ਉਸ ਤੋਂ ਇੰਨੇ ਗੁੱਸੇ 'ਤੇ ਹੀ ਪੜ੍ਹਨ ਵਾਲੇ ਨੂੰ ਕਹਿੰਦਾ ਸਰਟੀਫਿਕੇਟ ਨਹੀਂ ਸੀ ਦਿੰਦਾ, ਉਹ ਕੀ ਲੈਣਾ ਪੜ੍ਹ ਕੇ, ਤੂੰ ਇਹੋ ਜਿਹੇ ਚੰਗਾ ਲੋਕਾਂ ਨੂੰ ਝਗੜਨ ਵਾਲਾ ਬਣ ਜਾਏਗਾ। ਇਹ ਤਾਂ ਵਕੀਲ ਤਾਂ ਝਗੜਨ ਵਾਲੇ ਹੁੰਦੇ ਨੂੰ, ਅਸਲੀ ਪਤਾ ਤਾਂ ਹੁੰਦਾ ਨਹੀਂ। ਇੱਕ ਸਾਡੇ ਪਿੰਡ ਦੇ ਦੀ ਫੌਜਦਾਰੀ ਹੋ ਗਈ ਗੰਡਾਸੀ ਨੂੰ, ਜਦ ਨਜਾਇਜ਼ ਘਰਾਰ 'ਤੇ ਜਲਸਾ ਸੱਟ ਲੱਗਿਆ ਅਤੇ ਉਹਦੇ 'ਚ ਉਹਨੇ ਲੜ ਪਏ ਦੋ ਮੁੰਡੇ, ਉਹਨੇ ਗੰਡਾਸੀ ਲਿਆਂਦੀ ਮਾਰੀ ਇੱਕ ਦੇ, ਉਹਨੇ ਛੋਟੀ ਖਰਚੀ ਤਾਂ ਮੂਹਰੇ ਪਰ ਛੋਟਾ ਉਹਦੇ ਕੋਲ ਭਾਰਾ ਜਿਹਾ ਸੀ, ਉਹ 'ਤੇ ਲੈ ਕੇ ਥੋੜ੍ਹੀਆਂ ਦੋ ਉਂਗਲੀਆਂ ਵੱਢੀਆਂ ਗਈਆਂ ਉਹਦੀਆਂ, ਗੁੜੁੱਕ ਕੇ ਇਲਾਕੇ ਸਿੱਧਾ ਲੱਗਦਾ ਤਾਂ ਬਾਂਹ ਵੜ ਦਿੰਦਾ, ਪਰ ਉਹ ਨਜਾਇਜ਼ ਕਰਾਰ ਕਰਕੇ ਉਹਨੂੰ ਉਹਨੇ 2 ਸਾਲ ਦੀ ਕੈਦ ਕਰਤੀ। ਉਹਨੂੰ ਉਹਨੇ ਕਿਹਾ ਵੀ ਭਾਈ ਤੂੰ ਵਕੀਲ ਨਾ ਲਿਆਈ, ਉਹ 4 ਛਿਆੜਾਂ ਵਾਲਾ ਆਦਮੀ ਸੀ, ਇਲਤੀ ਵੀ ਸੀਗਾ, ਉਹਨੇ ਵਕੀਲ ਲਿਆਂਦਾ। ਉਹਨੂੰ ਵਕੀਲ ਨੂੰ ਕਫੇ ਹੋ ਕੇ ਪਿਆ, ਵਕੀਲ ਨੇ ਕਿਹਾ ਕਾਨੂੰਨੀ ਤੌਰ 'ਤੇ ਤੈਨੂੰ ਭੁਗਤਣਾ ਪਊ, ਮੈਂ ਜਦ ਸਰਕਾਰੀ ਸਰਟੀਫਿਕੇਟ ਲਿਆ ਮੇਰੇ ਕੋਲ, ਮੈਂ ਵਕੀਲ ਹਾਂ, ਮੈਨੂੰ ਤੂੰ ਪੁੱਛਦਾ ਨਹੀਂ, ਮੇਰੀ ਬੇਇੱਜ਼ਤੀ ਹੈ, ਮੈਂ ਤੂੰ ਫੀਸ ਲੈ ਕੇ ਆਇਆ, ਗੱਲ ਪੁੱਛ ਤੂੰ। ਉਹ ਜਦ ਤੇਰੀ ਡੇਟ ਆਊ ਮੈਂ ਪੁੱਛ ਲੂੰ ਵੀ, ਉਹਨੂੰ ਕਹਿੰਦਾ ਮੇਰੇ ਤੋਂ 3 ਕੋ ਹੈ ਛਿਆੜ, ਮੈਨੂੰ ਉੱਥੇ ਪਤਾ ਹੈ ਕਿ ਲੜੇ ਕਿਵੇਂ ਨੇ, ਇਹਦੇ ਪੈਸੇ ਦੱਬੇ ਨੇ ਕਿ ਐਵੇਂ ਕਰਦਾ, ਤੈਨੂੰ 12 ਕੋਹਦੇ ਕਿਵੇਂ ਪਤਾ ਲੱਗ ਗਿਆ ਤੂੰ ਲੁਧਿਆਣੇ ਬੈਠਾ, ਮੈਨੂੰ ਇੱਥੇ ਨਹੀਂ ਪਤਾ ਹੈ ਕਿ ਕਿਵੇਂ ਨੇ। ਮੈਂ ਹੁਣ ਉਹਨਾਂ ਦੇ ਪ੍ਰਾਈਵੇਟ ਆਦਮੀ ਨੂੰ ਆਪਣੇ ਆਦਮੀ ਜਾਸੂਸ ਭੇਜ ਕੇ ਪਤਾ ਕਰਦਾ, ਅਗਵਾਹਾਂ 'ਤੇ ਮੈਂ ਸੱਚ ਮੰਨਦਾ ਨਹੀਂ, ਅਗਵਾਹ ਤਾਂ ਸਾਰੇ ਹੀ ਉਹਦੇ ਪੱਖ ਦੇ ਹੁੰਦੇ ਨੇ, ਸੱਚਾ ਕੋਈ ਵੀ ਨਹੀਂ ਹੁੰਦਾ। ਅਗਵਾਹੀ ਦਰਬਾਰ 'ਚ ਸੱਚਾ ਤੁਸੀਂ ਨਾਲ ਸਰੀਕਾ ਪਾਉਂਦਾ ਹੀ ਨਹੀਂ, ਉਹਦਾ ਮੱਧ ਦਾਲਾ ਜਾਊ ਜਿਹੜਾ ਜਾਲਾ ਪਿਆਰਾ ਹੋਊ, ਉਹ ਤਾਂ ਨਹੀਂ ਜਾਂਦਾ ਜਿਹੜਾ ਹਾਜ਼ਰ ਸੀ। ਉਹਨੇ ਕਹਿਣਾ ਮੈਂ ਕਿਸੇ ਨੇ ਬੈਰ ਪਾਉਣਾ, ਮੈਂ ਕਿਉਂ ਜਾਵਾਂ। ਕਹਿੰਦੇ ਅਗਵਾਹਾਂ 'ਤੇ ਨਹੀਂ ਸੀ ਮੰਨਦਾ, ਅਗਵਾਹੀ ਲਿਖਣੀ ਤਾਂ ਪੈਂਦੀ ਸੀ ਉਹਨੂੰ, ਪਰ ਉਹ ਆਪਣੇ ਉਹਦੇ ਜਾਸੂਸ ਛੱਡੇ ਸੀ ਉਹਨੂੰ, ਡੈਰੀ ਵਾਲੇ ਕਹਿ ਲਓ ਬਈ, ਉਹਦਾ ਜੀਵਨ ਦਾ ਪਤਾ ਲਿਆ ਵੀ ਇਹਨਾਂ 'ਚ ਗੁਨਾਹ ਕਿਹੜੇ ਦਾ ਹੈ, ਜਾਤ ਦੀ ਖੇੜਾ ਕਰਦਾ ਹੈ, ਉਹਨੂੰ ਸਜ਼ਾ ਕਰਨੀ ਸੀ ਅਤੇ ਚਾਹੇ ਦਾਵਾ ਦੂਏ ਦਾ ਹੀ ਹੋਵੇ। ਉਹ ਇਸ ਤਰ੍ਹਾਂ ਪੜਤਾਲ ਕਰਕੇ ਕਰਦਾ ਸੀ। ਅਦਾਲਤ ਉਹਦੀ ਸਾਰਿਆਂ ਨੇ ਚੰਗੀ ਮੰਨੀ ਸੀ, ਇੰਨੇ ਗੁੱਸੇ 'ਤੇ ਬੱਚੇ ਨੂੰ ਨਹੀਂ ਸੀ ਸਰਟੀਫਿਕੇਟ ਦਿੰਦਾ। ਕਈਆਂ ਨੇ ਦਸਵੀਂ 'ਚ ਜਾਣ ਦੇ ਲਏ ਅਤੇ ਵੀ ਲੁਧਿਆਣੇ ਸਾਨੂੰ ਰੱਖ ਦੇਣ, ਕਹਿੰਦੇ ਆਹ ਮਜਿਸਟਰੇਟ ਦੇ ਦਸਖਤ ਲਿਆ ਵੀ ਤੇਰਾ ਜੀਵਨ ਚੰਗਾ ਪਿਛਲਾ। ਉਹਨੂੰ ਗੱਲੀ ਬਾਤੀ ਢਾਲੀ ਜਾਣਾ, ਕੀ ਲੈਣਾ ਪੜ੍ਹ ਕੇ ਤੂੰ ਉਸ ਗੱਲ 'ਤੇ ਅੱਕਿਆ ਹੋਇਆ, ਉਹ 'ਤੇ ਵੀ ਅੱਕਿਆ ਹੋਇਆ ਮੇਰੇ ਬਰਾਬਰ ਬੋਲੀ ਜਾਂਦੇ, ਇਹ 16 ਪੜ੍ਹਿਆ ਸੀ, ਉਹ 16 ਪੜ੍ਹਿਆ ਸੀ। ਅਤੇ ਉਹ ਫਿਰ ਉਹ ਭੂਸ਼ਣ ਦਾ ਮੁੰਡਾ ਸੀ, ਉਹ ਡੀ ਸੀ ਲੱਗ ਗਿਆ ਸੀ, ਫਿਰ ਗੌਰਮੈਂਟ ਦੇ ਡੀ ਸੀ ਅਫਸਰ ਰਿਹਾ ਤਕੜਾ ਚਿਰ। ਫਿਰ ਉਹਦਾ ਮੁੰਡਾ ਖਾਂ ਫੌਜ 'ਚ ਚਲਿਆ ਗਿਆ ਸੀ। ਦੂਏ ਭੱਠਿਆਂ ਦਾ ਕੰਮ ਤਾਂ ਸਾਰੇ ਹੀ ਕਰਦੇ ਨੇ, ਚੰਗੇ ਤਾਂ ਸਾਰੇ ਹੀ ਨੇ। ਉਹ ਅਦਾਲਤ ਤਾਂ ਸੋਹਣੀ ਕਰਦਾ ਸੀ, ਇੰਨੀ ਗੱਲ 'ਤੇ ਅੱਕਿਆ ਹੋਇਆ। ਅਦਾਲਤ ਉਹਦੀ ਬੜੀ ਸੋਹਣੀ ਸੀ ਵੀ ਚਾਰ ਆਨੇ ਦੇ ਪੈਸੇ ਲੱਗਦੇ ਨੇ, ਮੈਂ ਉਹਨੂੰ ਜ਼ਿਆਦਾ ਸਾਜ਼ਾ ਕਰੂੰ, ਜਿਹੜਾ ਕੋਈ ਸਿਫਾਰਸ਼ ਲੈ ਕੇ ਆਊ ਨਾਲੇ ਜਿਹੜਾ ਕੋਈ ਪੈਸੇ ਦਿਓ ਕਿਸੇ ਨੂੰ। ਜੇ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਪੈਸੇ ਦਿੱਤੇ। ਸਾਡੇ ਪਿੰਡ ਦਾ ਇੱਕ ਸਿੰਘ ਜਿੱਥੇ ਉਹਦੇ ਨਾਨਕੇ 'ਤੇ ਹੈ ਤਾਂ ਸਾਡੇ ਇਲਾਕੇ 'ਚ ਪਿੰਡ, ਹੁਣ ਮੇਰਾ ਭੁੱਲਿਆ ਹੋਇਆ, ਅਤੇ ਉੱਥੇ ਇਹ ਵਿਆਹ ਸੀ, ਬੰਨਾ ਸੀ ਉਹਦਾ ਨਾਂ ਸੀ। ਇਹ ਆਪਣੇ ਉਹਨਾਂ ਦੇ ਘਰ ਉਹਨਾਂ ਦੇ ਸਵਾਲ ਸਿਖਾ ਲਿਆ, ਉਹਨੇ ਮਿਸਲ ਦੇ ਨਾਲ ਲਾ ਲਈ। ਉਹ ਜਦੋਂ ਜਾਵੇ ਕਹਿੰਦਾ ਵੀ ਤੂੰ ਛੇ ਮੈਂ ਅਦਾਲਤੀ ਕਾਹਦਾ ਹੋ ਗਿਆ ਜੇ ਮੈਂ ਸਿਫਾਰਸਾਂ ਨਾ ਛੱਡੂ, ਤੈਂ ਮੇਰੇ ਨਾਨਕਿਆਂ ਤੋਂ ਮੇਰੇ ਮਾਮੇ 'ਤੇ ਲਿਖਾ ਕੇ ਐਵੇਂ ਸਾਡਾ ਬੰਦਾ ਹੈ ਵੀ ਸਾਡੇ ਬੰਦੇ ਜੇ ਜ਼ੁਲਮ ਕਰਨਗੇ ਤੈਨੂੰ ਮਾਰਨਗੇ, ਅਸੀਂ ਅਦਾਲਤੀ ਕਾਹਦੇ ਹੋਏ ਫਿਰ। ਉਹ ਕਹਿੰਦਾ ਵੀ ਜੇ ਹੁਣ ਨਾ ਕਰਦਾ ਤਾਂ ਮੈਂ ਸ਼ਾਇਦ ਤੈਨੂੰ ਛੱਡ ਹੀ ਦਿੰਦਾ, ਹੁਣ ਮੈਂ ਭਵਾਂ ਇੱਕ ਦਿਨ ਦੀ ਕਰਾਂ ਕਰੂੰਗਾ ਸਜ਼ਾ ਤੈਨੂੰ, ਤੈਂ ਸਿਫਾਰਸ਼ ਕਿਉਂ ਲਿਆਂਦੀ। ਉਹ ਮਿਸਲ ਨਾ ਲਾਰੀ ਕਹਿੰਦਾ ਵੀ ਤੂੰ ਸਿਫਾਰਸ਼ ਲੈ ਕੇ ਆਇਆ, ਉੱਥੇ ਟਾਲੇਆਲ ਦੀ ਸ਼ਾਇਦ ਉਹ ਪਿੰਡ ਦਾ ਨਾ, ਟਾਲੇਆਲ ਕੁਛ ਯਾਦ ਨਹੀਂ ਮੇਰੀ ਪੱਕਾ। ਉਸੇ ਘਰ ਨਾਨਕੇ ਦਰਸੇ ਉਹਦੇ 'ਤੇ, ਉਸੇ ਘਰ ਉਹ ਸਿੰਘ ਵਿਆਹਿਆ ਹੋਇਆ ਸੀ ਸ਼ਹਿਰ ਵਾਲਾ, ਉੱਥੇ ਜ਼ਿੰਮੇਦਾਰੀ। ਇਹਨੇ ਫਿਰ ਮੁੰਡਾ ਵੀ ਵਿਆਹਿਆ ਸੀ ਆਪਣੇ ਮਾਮੇ ਦੀ ਕੁੜੀ ਨੂੰ, ਆਹ ਜਿਹੜਾ ਹੁਣ ਹੈ ਅਮਰ ਸਰਜੀਤ ਸਿੰਘ, ਇਹਨੇ ਫਿਰ ਹੋਰ ਸ਼ਾਦੀ ਕਰਾ ਲਈ ਸੀ। ਕਹਿੰਦਾ ਵੀ ਇਹ ਤਾਂ ਮੇਰੀ ਭੈਣ ਹੀ ਲੱਗਦੀ ਹੈ, ਵੀ ਜਦੋਂ ਮੇਰਾ ਬਾਬਾ ਵਿਆਹਿਆ ਸੀ ਉੱਧਰੋਂ ਨਾਨੇ ਦੀ ਪੋਤੀ ਹੈ, ਇਹਦੇ ਲਈ ਮੈਂ ਬਾਬੇ ਦਾ ਪੋਤਾ, ਉਹ ਦੋਨੋਂ ਆਪਸ ਜੀ ਸੰਬੰਧੀ ਸੀ, ਇਹਨੇ ਛੱਡਤੀ ਸੀ। ਫਿਰ ਉਹਨੇ ਵਿਆਹ ਲਿਆ ਵੀ ਵੱਡਿਆਂ ਦੇ ਹੋਰ ਮਿਲਦਾ ਨਹੀਂ ਕੋਈ, ਉਹਦੇ ਵਿਆਹੀ ਸੀ ਕੁੜੀ, ਇਹ ਜਦ ਉਹਨੇ ਆਪ ਵਿਆਹੇ, ਨਿਆਣਾ ਹੀ ਸੀ ਜਦ। ਅਦਾਲਤ ਨੂੰ ਵਾਹਿਗੁਰੂ ਸਿਰਜਣਹਾਰ ਨੇ ਰੱਖਿਆ ਵੀ ਅਦਾਲਤਾਂ ਦੀ ਲੋੜ ਨਹੀਂ ਸੀ, ਜਿਹੜਾ ਕੋਈ ਗੁਰੂ ਦੇ ਆਖੇ ਲੱਗ ਕੇ ਆਪਣੇ ਕੰਮ ਨੂੰ ਸੁਥਰਾ ਕਰ ਲੈਂਦਾ ਸੀ। ਆਪਾਂ ਨੂੰ ਸੁੱਚਾ ਕਰਨ ਵਾਸਤੇ ਸੀ ਵੀ ਪਾਣੀ ਦੇ ਬਚਨ ਦੇ ਚੱਲੇ ਦੇ ਵੀ ਪਾਣੀ ਦੀ ਪ੍ਰੈਸ਼ਰ ਜਿੰਨੀ ਹੈ ਹੋਰ ਕਿਸੇ ਚੀਜ਼ ਦੀ ਨਹੀਂ, ਇਹਨੂੰ ਪੂਰਾ ਭਾਂਡੇ 'ਚ ਪਾ ਦਿਓ, ਫਿਰ ਇਹ ਦਬਾਅ ਨਹੀਂ ਖਾਂਦਾ। ਮਿੱਟੀ ਵੀ ਦਬ ਜਾਂਦੀ ਹੈ, ਹੋਰ ਵੀ ਚੀਜ਼ ਪਾਓ ਕੋਈ ਦਬ ਜਾਂਦੀ, ਮਿੱਟੀ ਤਾਂ ਬਹੁਤ ਦਬਦੀ ਹੈ, ਮਿੱਟੀ ਤਾਂ ਚੌਥੇ ਹਿੱਸੇ 'ਚ ਵੀ ਚਲੀ ਜਾਂਦੀ ਹੈ, ਜਿੰਨਾ ਜ਼ਿਆਦਾ ਪ੍ਰੈਸ ਕਰੀ ਜਾਵੇਗੀ ਉਹਨੂੰ ਉਹ ਤਾਂ ਥੋੜ੍ਹੇ ਥਾਂ 'ਚ ਆ ਜਾਂਦੀ ਹੈ। ਪਾਣੀ ਨਾਲੇ ਇੰਨਾ ਪਤਲਾ ਹੈ, ਲੱਕੜੀ ਨਾਲੋਂ ਵੀ ਲੋਹੇ ਨਾਲੋਂ ਵੀ ਸਭ ਕੁਛ ਨਾਲੋਂ ਨਰਮ ਹੈ, ਪਰ ਇਹ ਪ੍ਰੈਸ਼ਰ ਨਹੀਂ ਹੈ, ਦਬਦਾ ਨਹੀਂ। ਜਿਹੜੇ ਭਾਂਡੇ 'ਚ ਜਿੰਨਾ ਪੈਂਦਾ ਹੁਣ ਪੈ ਜਾਏ ਉਹਨੂੰ ਫਿਰ ਤੁਸੀਂ ਬੰਦ ਕਰੋ, ਜਿੱਕਣ ਬੰਦ ਕੀਤੇ ਬਹੁਤ ਭਾਂਡੇ ਨੇ ਆਪਣੇ, ਉਹਦੇ 'ਚ ਬਾਹਰ ਪ੍ਰੈਸ਼ਰ ਮਾਰੋ, ਉਹਨੂੰ ਪਾਠ ਦੂਆ ਨਿਕਲਦਾ, ਦਬਾਅ ਨਹੀਂ ਖਾਂਦਾ, ਉਹਦੇ 'ਚ ਹੋਰ ਨਹੀਂ ਪਾਣੀ ਜਾ ਸਕਦਾ। ਹਵਾ ਕਿੰਨੀ ਪ੍ਰੈਸ਼ਰ ਹੈ, ਆਪਾਂ ਹੁਣ ਟਾਇਰ ਜਿਹੜਾ ਹੈ ਉਹ ਦੋਕ ਪਾਉਣ ਨਾਲ, ਉਹ ਸਾਈਕਲ ਦੇ ਪਾਉਂਡ ਵਿੱਚ ਦੋਕ ਨਾਲ ਟਿਊਬ ਪੂਰੀ ਸਾਰੀ ਭਰ ਜਾਂਦੀ ਹੈ, ਉਹਨੂੰ 10 ਪਾਉਂਡ ਤਾਂ ਹੀ ਭਰੀ ਜਾਂਦੀ, ਉਸੇ 'ਚ ਉਹਨੇ ਪ੍ਰੈਸ ਹੋਈ ਜਾਣੇ ਵਿੱਚ ਹੀ, ਕੈੜੀ ਹੋ ਜੂ ਇੱਟ ਵਰਗੀ, ਮਗਰ ਉਹ ਫਟਦੀ ਬਾਹਰ ਨਹੀਂ ਜਾਂਦੀ, ਵੱਧਦੀ ਨਹੀਂ, ਇਹ ਨਹੀਂ ਪ੍ਰੈਸ ਹੁੰਦਾ। ਇਹਦੇ ਤੋਂ ਕਿੰਨਾ ਹੀ ਭਾਰਾ ਚੀਜ਼ ਹੋਵੇ ਪਾਣੀ ਦੇ ਉੱਤੇ ਤੁਸੀਂ ਪੂਰਾ ਪਾ ਕੇ ਬਾਹਰੋਂ ਪੈਪ ਮਾਰੋ, ਉਹਨੇ ਉਹ ਚੀਜ਼ ਕਿੰਨੀ ਸਖਤ ਹੋਵੇ ਉਹਨੂੰ ਤੋੜ ਦੇਣਾ, ਇਹ ਦਬਦਾ ਨਹੀਂ। ਅਤੇ ਇਸ ਨੂੰ ਜਦੋਂ ਆਪਣੇ ਇਹਨਾਂ ਨੇ ਬਣਾਇਆ ਹੈਡ ਆਪਣਾ ਇੰਜੀਨੀਅਰ ਨੂੰ, ਉਹਨਾਂ ਨੇ ਪੁੱਛਿਆ ਵੀ ਕਿੰਨੀ ਮਨਿਆਦ ਆ, ਕਹਿੰਦਾ ਵੀ ਮਨਿਆਦ ਤਾਂ ਹਰ ਇੱਕ ਚੀਜ਼ ਕੁਦਰਤ ਵੱਲੋਂ ਬਦਲ ਜਾਣੀ ਹੈ, ਪਰ ਮਨਿਆਦ ਤਾਂ ਇਹਦੀ 500 ਵਰੇ ਦੀ ਹੈ, ਪਰ 500 ਵਰਾਂ ਜਿਹਨੂੰ ਇਹ ਨਾਮ ਹੀ ਟੁੱਟੇ ਤਾਂ ਪੱਥਰ ਹੋ ਗਿਆ ਸਾਰਾ, 300 ਫੁੱਟ ਚੌੜੀ ਖੰਭ ਧਰ ਕੇ ਲਿਆਇਆ, ਦਬਣਾ ਤਾਂ ਇਹਨੇ ਹੈ ਨਹੀਂ, ਪਰ 500 ਨੂੰ ਇਹਨੇ ਬੇਕਾਰ ਹੋਣ ਦੀ ਲੋੜ ਹੀ ਹਟ ਜਾਣੀ ਹੈ, 500 ਤੋਂ ਵੱਧ ਕੋਈ ਚੀਜ਼ ਜਾਂਦੀ ਨਹੀਂ। 500 ਵਰੇ ਨੂੰ ਹਰ ਇੱਕ ਆਪਣੀ ਸ਼ਕਲ ਬਦਲ ਲੈਂਦੀ ਹੈ, ਪਹਾੜ ਵੀ ਬਦਲ ਲੈਂਦੇ ਨੇ, ਘਰ ਜਿੰਨੇ ਹਨ ਜਿਤਨੇ ਹੁਣ ਮੰਦਰ ਪਾਏ ਨੇ 500 ਦੇ ਅੰਦਰ 100 ਦੇ ਅੰਦਰ ਅੰਦਰ ਇਹਨੇ ਬਦਲ ਜਾਣਾ, ਚਾਹੇ ਸਾਡੇ ਪਸੰਦਣਾ ਹੋਣ, ਚਾਹੇ ਕਿਸੇ ਹੋਰ ਵਰਖਰਾ ਪਾਰਟੀ ਦੇ ਹੱਥ ਆ ਜਾਣ, ਜਿਹੜੀ ਇਹਦਾ ਨਹੀਂ ਪਤਾ ਕੀ ਹੁਣ, ਚਾਹੇ ਪੁਰਾਣੇ ਹੋ ਜਾਣ ਨਾ ਸੰਭਾਲ ਹੋ ਕੇ, 100 ਦੇ ਅੰਦਰ ਅੰਦਰ ਇਹਨੇ ਬਦਲ ਜਾਣਾ। 100 ਦੇ ਅੰਦਰ ਅੰਦਰ ਪਿਓ ਦਾ ਆਹ ਤਾਂ ਆਪਣੀ ਸਾਂਝੀ ਜਗ੍ਹਾ, ਪਿਤਾ ਨੇ ਵੀ ਹੁਣ ਪਿਤਾ ਦੇ 4 ਪੁੱਤਰ ਹੋ ਗਏ, ਉਹਦੀ ਬਹੁਤ ਬੜੀ ਹਵੇਲੀ ਹੈ, ਹੁਣ 4 ਨੂੰ ਤਾਂ ਫਿਰ ਥੋੜ੍ਹੇ ਥੋੜ੍ਹੇ ਖਣ ਰਹਿ ਜਾਣੇ ਨੇ। 100 ਦੇ ਅੰਦਰ ਅੰਦਰ ਪਿਓ ਦਾ ਆਹ ਤਾਂ ਆਪਣੀ ਸਾਂਝੀ ਜਗ੍ਹਾ, ਪਿਤਾ ਨੇ ਵੀ ਹੁਣ ਪਿਤਾ ਦੇ 4 ਪੁੱਤਰ ਹੋ ਗਏ, ਉਹਦੀ ਬਹੁਤ ਬੜੀ ਹਵੇਲੀ ਹੈ, ਹੁਣ 4 ਨੂੰ ਤਾਂ ਫਿਰ ਥੋੜ੍ਹੇ ਥੋੜ੍ਹੇ ਖਣ ਰਹਿ ਜਾਣੇ ਨੇ, ਉਹਨਾਂ ਦੇ 4 ਹੋ ਗਏ, ਫਿਰ ਉਹਨੂੰ 2 ਖਣ ਆਉਣਗੇ, 2 ਖਣ ਹਵੇਲੀ
ਤਾਂ ਬੜੀ ਪਾਈ ਤੀ ਛੋਟੇ ਤੁਹਾਨੂੰ ਬੜੇ ਨੂੰ ਛੋਟਾ ਪਾਈਏ ਤਾਂ ਉਹ ਛੱਪਰ ਜਿਹਾ ਲੱਗਦਾ, ਉਹ ਉੱਚਾ ਪਾਉਣਾ ਪੈਂਦਾ। ਫਿਰ ਉਹਨੂੰ ਸਾਰੇ ਖਣ ਢਾ ਕੇ ਪਾਏ ਪਏ, ਵੀ ਇਕੱਲਾ ਤਾਂ ਖੱਡ ਜੀ ਉਹ ਲੱਗਦਾ, ਇੱਕ ਖਣ ਇੰਨਾ ਉੱਚਾ ਢਾ ਕੇ ਪਾਓ। ਇਹ ਜੇ ਜ਼ਰੀਏ ਤਾਂ ਕਈ ਬਣ ਜਾਂਦੇ ਨੇ, ਪਰ ਕੁਦਰਤ ਦਾ ਤਰੀਕਾ ਵੀ ਇੱਕ ਰਸ ਕੋਈ ਚੀਜ਼ ਨਹੀਂ ਰਹਿੰਦੀ। ਵੱਡਿਆਂ ਨੇ ਇਸੇ ਦਲੀਲ ਦੇ ਵਿੱਚ ਘਰ ਪਾਉਣੇ ਸ਼ੁਰੂ ਨਹੀਂ ਸੀ ਕੀਤੇ, ਲੱਖਾਂ ਵਰ੍ਹਿਆਂ ਦੀ ਉਮਰ ਪਾਓ ਗਏ ਕਰ ਨਹੀਂ ਪਾਏ, ਵੀ ਇਹ ਸੇਕੜ ਜਿੱਥੇ ਘਰ ਪਾਵਾਂਗੇ। ਬਾਬਾ ਜੀ ਦਾ ਤਾਂ ਸ਼ਬਦ ਇਹ ਹੁੰਦਾ ਸੀ ਵੀ ਭਾਈ ਅਸੀਂ ਜੋਗੀ ਹਾਂ, ਅਸੀਂ ਨਿਕਲੇ ਬਾਬੇ ਦੀ ਰੱਬ ਦੀ ਫਕੀਰੀ ਕਰਨ ਵਾਸਤੇ। ਫਕੀਰੀ ਦਾ ਸ਼ਬਦ ਹੈ ਫੱਪਾ ਫਾਕਾ ਕੱਕਾ ਕਿਨਾਰਾ ਰਾੜਾ ਰਮਤ ਰਾਮ ਨਾਲ ਮਿਲ ਜਾਣਾ, ਜਾਤ ਪਾਤ ਦਾ ਹਰ ਦੇਸ਼ ਵਿਦੇਸ਼ ਦਾ ਭੇਦ ਹਟ ਜਾਣਾ, ਵੀ ਰੱਬ ਸਾਰਿਆਂ 'ਚ ਰਮਿਆ ਹੋਇਆ ਹੈ। ਉਸ ਨੂੰ ਦੇਖ ਕੇ ਕਰਨਾ ਕੀ ਹੈ, ਆਪਣੀ ਹਾਜਤ ਨੂੰ ਮੂਹਰ ਰੱਖਣਾ, ਆਪਣੀ ਗਰਜ ਨੂੰ ਮੂਹਰ ਰੱਖ ਕੇ ਕਿਸੇ ਨੂੰ ਦੁੱਖ ਨਹੀਂ ਦੇਣਾ। ਸਾਰੇ ਮੇਰਾ ਹੀ ਨੂਰ ਹੈ, ਵੀ ਮੇਰਾ ਇਹ ਤੋਂ ਕੰਮ ਸਰਦਾ, ਇਹ ਚਾਹੇ ਦੁਖੀ ਹੋਵੇ ਉਹ 'ਤੇ ਲੈ ਲੈਂਦੇ ਹਾਂ ਅਸੀਂ ਕੰਮ, ਘੂਰ ਕੇ ਲੈ ਲੈਂਦੇ ਹਾਂ ਗਰੀਬ ਤੋਂ, ਅਤੇ ਜਾਂ ਰਿਸ਼ਵਤ ਨਾਲ ਲੈ ਲੈਂਦੇ ਹਾਂ ਜਾਂ ਸਿਫਾਰਸ਼ ਨਾਲ ਲੈ ਲੈਂਦੇ ਹਾਂ। ਜਿਹਨੂੰ ਸਾਰਿਆਂ 'ਚ ਰੱਬ ਦੇਖਣ ਵਾਲਾ ਅਵਸਥਾ ਚਲਾ ਜਾਂਦਾ, ਉਹ ਕਿਸੇ ਨੂੰ ਦੁੱਖ ਆਪਣੀ ਗਰਜ ਨੂੰ ਮੁੱਖ ਰੱਖ ਕੇ ਦੁੱਖ ਨਹੀਂ ਦਿੰਦਾ। ਜੇ ਹੁਣ ਉਹ ਐਵੇਂ ਦੁਖੀ ਜੋ ਵੀ ਮੈਂ ਇਹਨੂੰ ਦੇਖ ਕੇ ਨਹੀਂ ਰਾਜੀ, ਇਹਦਾ ਇੰਨਾ ਕੰਮ ਕਿ ਉਹਨੂੰ ਚਾਰ ਆਦਮੀ ਬੁਲਾਉਂਦੇ ਕਿਉਂ ਨੇ, ਤਾਂ ਇਹ ਤਾਂ ਹੁਣ ਉਹਦੇ ਵਸਦੀ ਨਹੀਂ ਜੀ ਐਵੇਂ ਦੁਖੀ ਹੋਈ ਜੇ। ਆਪਣੀ ਗਰਜ ਨੂੰ ਮੁੱਖ ਰੱਖ ਕੇ ਆਪ ਤੋਂ ਛੋਟੇ ਨੂੰ ਤੰਗ ਨਾ ਕਰੀ, ਇਹਦਾ ਨਾਮ ਰੱਬ ਦੀ ਬੰਦਗੀ ਹੈ। ਬੁਰੇ ਕੰਮਾਂ ਤੋਂ ਬੰਦ ਕਰ ਲੈਣਾ, ਇਹ ਬੁਰਾ ਕੰਮ ਹੈ, ਵੀ ਤੇਰਾ ਉਹਨੇ ਕੋਈ ਵਿਗਾੜਿਆ ਨਹੀਂ, ਆਪਣੀ ਮਿਹਨਤ ਨਾਲ ਕੋਈ ਚਾਰ ਮਹਿਣ ਦਾਣੇ ਬਣਾਏ ਨੇ, ਕੋਈ ਜਿਣਸ ਬਣਾ ਲਈ, ਕੋਈ ਫੈਕਟਰੀ ਬਣਾ ਲਈ, ਤੈਨੂੰ ਇਹਦੇ 'ਚ ਕੀ ਦੁੱਖ ਨੇ, ਆਪਣੀ ਮਿਹਨਤ ਨਾਲ ਬਣਾਈ। ਕੋਈ ਆਪਣੇ ਦੇਸ਼ ਤੋਂ ਚੱਲ ਕੇ ਆ ਗਿਆ, ਵੀ ਤੂੰ ਉਹਦੇ ਨਾਲ ਜਿੱਦ ਕਰੀ ਨਾ, ਵੀ ਮੇਰੀ ਨੌਕਰੀ ਫਿਰ ਹੋ ਜਾ, ਮੈਂ ਇਹਨੂੰ ਪੰਜਾਬ ਭਾਲ ਦੇਣਾ, ਮੈਂ ਇੱਥੇ ਰਹਿਣ ਨਹੀਂ ਦੇਣਾ। ਅਤੇ ਉਹਦੀ ਗਲਤੀ ਹੋਈ, ਵੀ ਤੇਰਾ ਕੀ ਲੈਂਦਾ, ਤੂੰ ਵੀ ਇੱਥੇ ਦੋ ਪੈਸੇ ਕਮਾਉਣ ਆਇਆ, ਪ੍ਰਦੇਸ਼ ਦੇ ਵਿੱਚ ਸਹੂਲਤ ਹੈ, ਜੇ ਤੂੰ ਉਹਦੀ ਮਦਦ ਨਹੀਂ ਕਰ ਸਕਦਾ, ਜੇ ਉਹ ਗਲਤੀ ਨਾਲ ਆਈ ਹੈ ਉਹਨੂੰ ਆਪੇ ਗੌਰਮੈਂਟ ਦੇਖੂਗੀ, ਤੇਰਾ ਉਹਦੇ ਨਾਲ ਤਲਕ ਨਹੀਂ, ਭਰਾ ਹੈ ਤੇਰਾ, ਦੂਰੋਂ ਆਇਆ, ਦੇਸ਼ ਦਾ ਬੰਦਾ ਹੈ, ਵੀ ਮਾੜੀ ਨਾ ਕਰੋ। ਜਿੱਥੋਂ ਤੋਂ ਚੰਗੀ ਨਹੀਂ ਹੁੰਦੀ ਉਹ ਆਪਣੇ ਖੋਟੇ ਕਰਮ ਦਾ ਹੋਗਦਾ, ਉਹ ਮੂੜੀ ਜਾਏ, ਪਰ ਤੂੰ ਦਖਲ ਨਾ ਦੇ। ਅਤੇ ਤੇਰੇ ਕੋਲ ਦੋ ਤਰੀਕੇ ਨਾਲ ਆਉਂਦੀ ਹੈ ਗੱਲ, ਜਿੰਨਾ ਕਿ ਤੈਨੂੰ ਜੀਵਨ ਸੋਹਣਾ, ਕੋਈ ਪੁੱਛਦਾ ਟਾਈਮ ਨਾ ਹੱਕ ਉਹਨੂੰ ਉਦੋਂ ਚੰਗਾ ਬਣਾ ਕੇ ਦੱਸ, ਵੀ ਇੱਥੇ ਰੋਟੀ ਨੂੰ ਇਹ ਠੱਗੀ ਕਰਨ ਤਾਂ ਆਇਆ ਨਹੀਂ, ਵੀ ਇਹ ਵੀ ਰਿਹਾ, ਵੀ ਮੈਂ ਵੀ ਰਿਹਾ ਹੋਇਆ ਹਾਂ। ਚਲੋ ਦੂਸਰੇ ਦੇ ਬੁਰੇ ਅਤੇ ਵੱਡੇ ਮੰਗਾਉਂਦੇ ਨੇ, ਜਿਹਨੂੰ ਬੰਦ ਕਰਨਾ, ਵੀ ਬੁਰੇ ਕੰਮ ਨੂੰ ਬੰਦ ਕਰ ਦਿਓ, ਉਹਦੇ ਨਾਲ ਸਿਆਣੇ ਨੇ ਬੰਦਗੀ ਰੱਖਤਾ। ਵੀ ਰੱਬ ਨੂੰ ਵਾਰ ਵਾਰ ਯਾਦ ਕਰੀ, ਜੋ ਰੱਬ ਦਾ ਸਾਰੇ ਰਮੀ ਹੋਈ ਤਾਕਤ ਹੈ, ਇਹ ਵੀ ਨਹੀਂ ਹੈ ਸਰੀਰ 'ਚ ਹੈ। ਉਦੋਂ ਹਰਮ ਦੇਣ ਨੂੰ ਤਾਂ ਸਿੱਖਿਆ ਦੇਣ ਨੂੰ ਤਾਂ ਕਹਿੰਦੇ ਨੇ, ਵੀ ਭਾਈ ਤੇਰੇ ਨੇਤਰਾਂ 'ਚ ਰੱਬ ਵੱਸਦਾ ਹੈ, ਇਹ ਚਸ਼ਮਾ ਇੱਕ ਕਿਸੇ ਚੀਜ਼ ਨੂੰ ਵੀ ਦੇਖੋ ਦੇਖ ਲੈਂਦਾ ਬਿਨਾਂ ਮਿਹਨਤ ਤੋਂ, ਪਰ ਪੜੂਗਾ ਇਹ ਲਿਪੀ ਹੋਈ ਪੜੂ ਜਿਹੜੀ ਕਿਸੇ ਵਿਦਵਾਨ ਤੋਂ ਸਿੱਖੀ ਹੋਊ, ਚੀਜ਼ ਦੇਖ ਲੈਣੀ ਉਹਨੇ ਆਕਾਰ ਰੱਖਣੇ, ਤਾਂ ਉਹਦਾ ਨਾਂ ਨਹੀਂ ਜਾਣ ਸਕਦਾ, ਨਾ ਉਹਨੂੰ ਲਿਪੀ ਨੂੰ ਨਹੀਂ ਜਾਣਦਾ ਵੀ ਪੰਜਾਬੀ ਹੈ ਕਿ ਇੰਗਲਿਸ਼ ਹੈ ਜਾਂ ਸੰਸਕ੍ਰਿਤ ਹੈ ਜਾਂ ਤੁਰਕੀ ਹੈ ਜਾਂ ਅਰਬੀ ਹੈ, ਇਸ ਲਿਪੀ ਨਹੀਂ ਜਾਣ ਸਕਦਾ ਜਦ ਤੱਕ ਪੜ੍ਹੀ ਨਹੀਂ ਕਿਸੇ ਕੋਲੋਂ, ਅੱਖ ਨੇ ਉਹਦਾ ਆਕਾਰ ਦੇਖ ਲੈਣਾ। ਅਸੀਂ ਨਿਆਣੇ ਹੁੰਦੇ ਕੁੱਕੂ ਭਾਂਗੜੇ ਖੇਡਦੇ ਹੁੰਦੇ ਕਿ ਲਿਖੀਆਂ ਜੀਆਂ ਪੜ੍ਹਦੇ, ਉਹਨੂੰ ਇਹੀ ਜਿਹੀ ਲੱਗਣੀ ਵੀ ਕੁੱਕੂ ਭਾਂਗੜੇ ਹੀ ਨੇ ਇਹ, ਉਹਨੇ ਅੱਖਰ ਤੋਂ ਨਹੀਂ ਕੋਈ ਲੈਣਾ, ਵੀ ਕਿਤਾਬ ਪਾਈ ਹੈ ਜਾਂ ਯੂਨੀਵਰਸਿਟੀ ਤੋਂ ਕੀ ਲਿਆਊ ਅਨਪੜ੍ਹ, ਉਹਦੇ ਵਾਸਤੇ ਖੋਤਾ ਹੀ ਹੈ ਬਹੁਤ ਚੱਕਣ ਨੂੰ, ਅੱਖਰ ਤਾਂ ਉਹ ਦੇਖ ਨਹੀਂ ਸਕਦਾ ਕਿਹਦਾ ਗ੍ਰੰਥ ਬਣਾਇਆ ਕਿਹੜੇ ਨੰਬਰ ਦਾ। ਜੇ ਜਾਣਾ ਹੋਵੇ, ਜੇ ਅੱਖਰ ਸਿੱਖੇ ਹੋਣ, ਫਿਰ ਕਿਸੇ ਨਾਲ ਲਿਜਾਣ ਦੀ ਜ਼ਰੂਰਤ ਨਹੀਂ। ਹਰ ਥਾਂ 'ਤੇ ਉਹਨਾਂ ਨੇ ਲਿਖਿਆ ਵੀ ਕਿਹੜੀ ਕਿਤਾਬ ਲੈਣੀ, ਉਹ ਫਲਾਨੇ ਕਮਰੇ 'ਚ ਹੈ, ਅਤੇ ਐਸ ਕਮਰੇ 'ਚ, ਕਮਰੇ ਦੇ ਵਿੱਚੋਂ ਵੀ ਜਿਹੜੀਆਂ ਗਾਹਾਂ ਵੰਡਾਂ ਨੇ ਉਹਦੇ 'ਚ ਵੀ ਦੇਖਿਆ, ਉਹ ਨਾਲ ਲਿਜਾਣ ਦੇ ਬਿਨਾਂ ਚੱਕ ਲਿਆਉਂਦੇ। ਜਦੋਂ ਐਡਰੈਸ ਜਾਣਦਾ, ਜਿਹੜਾ ਨਹੀਂ ਜਾਣਦਾ ਉਹਦੇ ਵਾਸਤੇ ਸਾਨੂੰ ਹੁਣ ਤਾਂ ਹਟ ਗਏ, ਅੱਗੇ ਜਦੋਂ ਪਟਵਾਰੀ ਨੇ ਵੀ ਜਾਣਾ ਹੁੰਦਾ ਗੋਦਾਵਰੀ ਲਿਜਾਣ ਨੂੰ, ਆਪਣਾ ਦਫ਼ਤਰ ਖੇਤਾਂ 'ਚ ਲੈ ਕੇ ਕਰਦਾ ਹੁੰਦਾ, ਬਹੁਤੇ ਤਾਂ ਘਰ ਬੈਠੇ ਕਰ ਲੈਂਦੇ, ਇਜਾਜ਼ਤ ਹੁੰਦੀ ਵੀ ਹਾਕਮਾਂ ਦੀ ਵੀ ਜਾ ਕੇ ਦੇਖ ਕੇ ਕਰੋ। ਤੁਰ ਜਾਂਦੇ ਨੇ, ਕਿਸੇ ਨੇ ਲਿਖਾਇਆ ਨਾ ਕਿਸੇ ਦਾ, ਚਾਹੇ ਉਹਦਾ ਸ਼ਰਦਾਈ ਕਰਦੀ ਅਤੇ ਦਾਣਾ ਡੀਪਿਆ, ਡੋਡੇ ਦਾ ਦਾਣਾ ਡੀਪਿਆ, ਡੋਡਾ ਹਰਾ ਹੋ ਗਿਆ, ਉਹ ਥੀ ਰਾਹ 'ਤੇ ਖੜਾ, ਕਾਨੂੰਨ ਉਹਨੇ ਉਹ ਹੜ ਲਿਖਣਾ, ਆ ਲਿਖਿਆ ਨਹੀਂ ਤਾਂ ਤੈਂ ਗੋਦਾਵਰੀ 'ਚ ਨਹੀਂ ਲਿਖਿਆ ਹੋਇਆ, ਇਹ ਤਾਂ ਸਾਰੇ ਬੀਜਣ ਲੱਗ ਜਾਂਦੇ, ਸਾਡੇ ਮਨਾਹੀ ਦੀ ਬੀਜਣ ਦੀ, ਕੋਟਲੇ 'ਚ ਤਾਂ ਇਜਾਜ਼ਤ ਸੀ, ਬਨੈਰ ਕੋਟਲੇ 'ਚ ਪਰ ਦਰਖਾਸਤ ਦੇਣੀ ਪੈਂਦੀ ਸੀ, ਉਹਦਾ ਦੋ ਦੋ ਵਿਘੇ ਵੀ ਬੀਜ ਲੈਂਦੇ ਤੇ ਦਰਖਾਸਤ ਦੇ ਕੇ, ਬਿਨਾਂ ਦਰਖਾਸਤ ਤੇ ਉਹਨਾਂ ਨੂੰ ਵੀ ਨਹੀਂ ਬੀਜਣ ਦਿੰਦੇ, ਫਿਰ ਹਟ ਗਏ ਦੇ ਵਿੱਚੋਂ। ਉਸਦੇ ਵਿੱਚ ਸਤਿਗੁਰੂ ਨੇ, ਆਪਾਂ ਸੁੱਖ ਦੇ ਸ਼ਬਦ ਨੂੰ ਸਾਰੇ ਜਾਣਦੇ ਹਾਂ, ਜਿਹਦੇ ਕੋਲ ਬੈਠਣ ਨਾਲ ਜਿਹੜਾ ਇਲਮ ਪੜ੍ਹਨ ਨਾਲ ਆਰਾਮ ਹੋਵੇ ਉਹਨੂੰ ਪੜ੍ਹਦੇ ਹਾਂ, ਪਦਾਰਥ ਨਾਲ ਆਰਾਮ ਹੁੰਦਾ ਹੈ। ਇਹ ਸਾਰੀ ਜ਼ਿੰਦਗੀ ਦੇ ਵਿੱਚ ਬੰਦਾ ਚਾਹੇ ਸਧਾਰਨ ਹੈ, ਚਾਹੇ ਅਕਲ ਵਾਲਾ ਹੈ, ਚਾਹੇ ਕਿੱਡੀ ਉੱਚੀ ਅਕਲ ਵਾਲਾ ਹੈ, ਪਰ ਧੰਤੂ ਨੇ ਪਤਾ ਨਹੀਂ ਕੀ ਕਮਾਈ ਕੀਤੀ ਹੁੰਦੀ ਹੈ। ਪੈਸਾ ਸਾਰਿਆਂ ਨੂੰ ਹੀ ਪਿਆਰਾ ਹੈ, ਉੱਥੇ ਜਾ ਕੇ ਸਾਰਿਆਂ ਦੀ ਬਿਰਤੀ ਹਿੱਲ ਜਾਂਦੀ ਹੈ, ਭਾਵੇਂ ਜੁਰਮ ਨਾ ਲੈਣਾ ਪੈਂਦਾ, ਨਾ ਵਕੀਲ ਥੰਮਦੇ ਨੇ ਥੱਕਦੇ ਨੇ ਵੀ ਬਹੁਤ ਹੈ ਸਾਡੇ ਕੋਲ ਬਥੇਰੀਆਂ ਹਵੇਲੀਆਂ ਪਾਰੀਆਂ, ਨਾਲੇ ਉਹਨਾਂ ਨੂੰ ਪਤਾ ਵੀ ਅਸੀਂ ਛੱਡੇ ਜਾਣੀਏ, ਉਹ ਪਤਾ ਨਹੀਂ ਗਾਹਾਂ ਕਿਹਦੇ ਕੋਲ ਚਲੀ ਜਾਣੀਆਂ ਨੇ, ਕੋਈ ਵੀ ਨਹੀਂ ਛੱਡਦਾ ਇਹਨੂੰ, ਤੰਤੂ ਜੀ ਨੇ ਕਿਸੇ ਦੀ ਕਮਾਈ ਨਹੀਂ, ਇਹਨੂੰ ਖਾਂਦੇ ਪੀਂਦੇ ਹੁਣ ਡਾਕਟਰਾਂ ਨੇ ਕਿਸੇ ਨੇ ਖੇਤੀ ਨਹੀਂ ਕਰਨੀ, ਉਹਨਾਂ ਦਾ ਮੁੰਡਾ ਕਰੇ ਨਾ ਪੁੱਤ ਪੋਤਾ ਕਰੇ, ਪਰ ਜ਼ਮੀਨ ਉਹ ਵੀ ਲਈ ਜਾਂਦੇ ਨੇ। ਪਿਆਰੀ ਇਹ ਧਾਤੂ ਠੋਸ ਚੀਜ਼ ਹੈ, ਇਹਦੇ 'ਤੇ ਆਪਾਂ ਨੇ ਸਾਰੀ ਫਸਲ ਇਹਦੇ 'ਚ ਪੈਂਦੇ, ਜਿਹਦੇ ਨਾਲ ਗੁਜ਼ਾਰਾ ਹੁੰਦਾ, ਅਣ ਬੈਠਣਾ ਇਹਦੇ 'ਤੇ ਹੈ, ਸਾਰੇ ਪੰਜਾਂ ਹੀ ਤੱਤਾਂ ਦੇ ਨਾਲੋਂ ਇਹ ਭਾਰੀ ਚੀਜ਼ ਹੈ, ਇਹਦਾ ਪਿਆਰ ਵਾਲਾ ਹੈ। ਖੇਤੀ ਜ਼ਮੀਨ ਲੈਣਗੇ ਸਾਰੇ ਹੀ, ਡਾਕਟਰ ਹੁੰਦੇ ਵੀ ਮਾਸ਼ ਹੁੰਦੇ, ਖੇਤੀ ਨਹੀਂ ਉਹਨਾਂ ਨੇ ਕਰਨੀ, ਖੇਤੀ ਸਖਤ ਕੰਮ ਇਹ ਨਹੀਂ ਕਰਦੇ, ਮਗਰ ਜੇ 10 ਪੈਸੇ ਜੁੜ ਜਾਣ ਕਿਸੇ ਸਬੱਬ ਨਾਲ ਆਪਣੀ ਕਿਰਤ ਵਿੱਚੋਂ ਤਾਂ ਜ਼ਿਮੀਂਦਾਰ ਦੇ ਪੁੱਤ ਤਾਂ ਜ਼ਮੀਨ ਹੀ ਲੈਣਗੇ, ਹੋਰ ਹੀ ਸ਼੍ਰੇਣੀ ਦਾ ਤਾਂ ਪਤਾ ਨਹੀਂ ਹੈ ਜ਼ਮੀਨੂੰ, ਵੀ ਜ਼ਿਮੀਂਦਾਰ ਭਾਵੇਂ ਵਾਹੁਣੀ ਨਹੀਂ ਉਹਨੇ ਜਾ ਕੇ, ਫਿਰ ਵੀ ਕਹੋ ਜ਼ਮੀਨ ਖਰੀਦ ਲਵੇ, ਜ਼ਮੀਨ ਤਾਂ ਪਈ ਰਹਿੰਦੀ ਹੈ, ਰੁਪਈਏ ਤਾਂ ਫਿਰ ਬਦਲ ਸ਼ਦਲ ਜਾਂਦੇ ਨੇ, ਕੋਈ ਲੈ ਜਾਂਦਾ, ਜ਼ਮੀਨ ਬਣੀ ਰਹੋ, ਜ਼ਮੀਨ ਲੈ ਲਓ, ਡਾਕਟਰ ਹੁੰਦੇ ਹੋਏ ਵੀ ਉਹਨਾਂ ਨੇ ਕਿਸੇ ਨੇ ਨਹੀਂ ਵਾਹੁਣੀ, ਉਹਦੇ ਨਾਲ ਇੱਕ ਕੁਦਰਤ ਵੱਲੋਂ ਉਹਦੀ ਤਾਕਤ ਬਣਾਈ ਜਾਂਦੀ ਹੈ ਵੀ ਉਹ ਸਾਰਿਆਂ ਨੂੰ ਕਿਤੇ ਕਿਤੇ, ਮਹਾਂਪੁਰਖ ਵੀ ਕਹਿੰਦੇ ਵੀ ਇਹਦਾ ਕਿੰਨਾ ਕੰਮ ਕੀਤਾ ਹੈ, ਨਿਆਣੇ ਦੇ ਵੀ ਹੱਥ 'ਚ ਪੈਸਾ ਅਜੇ ਛੱਡਦਾ ਨਹੀਂ, ਨਾਲੇ ਹਾਲਾਂਕਿ ਉਹਨੂੰ ਇਹਨੂੰ ਪਤਾ ਨਹੀਂ ਵੀ ਇਹ ਕੋਈ ਕੀਮਤੀ ਚੀਜ਼ ਹੈ, ਵੀ ਛੱਡਦਾ ਉਹਨੂੰ ਕੋਈ ਵੀ ਨਹੀਂ, ਉਹ ਤਾਂ ਨਿਆਣਾ ਹੈ, ਉਹਨੂੰ ਤਾਂ ਖੇਲ ਹੀ ਸੋਹਣੀ ਲੱਗਦੀ ਹੈ, ਅਕਲਮੰਦ ਵੀ ਦੇਖਦੇ ਨੇ ਚੀਜ਼ ਮੇਰੀ ਨਹੀਂ ਮੈਂ ਕਿਉਂ ਚੱਕਾਂ, ਉਹ ਨਹੀਂ ਚੱਕਣ ਦੇ, ਆਲਾ ਦੁਆਲਾ ਦੇਖ ਲੂ, ਉਹ ਦੇਖਦਾ ਤਾਂ ਨਹੀਂ ਚੱਕ ਲੂ, ਕਿੱਡਾ ਹੀ ਰੱਜਿਆ ਹੋਵੇ, ਸਿਆਣਾ ਹੋਵੇ ਚੱਕ ਲੂ, ਮਹਾਤਮਾ ਨੂੰ ਚੱਕਣੀ ਇੱਕ ਮੋਹਰ, ਉਹਦੀ ਬਿਰਤੀ ਰੱਜੀ ਹੋਈ ਸੀ, ਪੂਰਨ ਪੁਰਖ ਸੀ, ਉਹਦੇ ਦਲੀਲ 'ਚ ਆ ਗਈ ਵੀ ਕਿਸੇ ਗਰਜਮੰਦ ਨੂੰ ਦੇ ਦਿਓਗੇ, ਆਪਾਂ ਨੇ ਤਾਂ ਕੰਮ ਨਹੀਂ, ਮੈਨੂੰ ਤਾਂ 2 ਪ੍ਰਸ਼ਾਦਾਂ ਤਾਂ ਕਢੋੜਾ ਹੈ ਪੇਟ ਲੱਗਿਆ ਹੋਇਆ, ਜਾ ਕੇ ਟਾਈਮ ਨਾਲ ਕਿਸੇ ਬੀਬੀ ਨੂੰ ਕਹਿੰਦੇ ਵੀ ਬਈ ਪ੍ਰਸ਼ਾਦਾ ਦੇ, ਉਹ ਸਤਨਾਮ ਨਹੀਂ ਕਹਿੰਦੇ ਵੀ ਸਤਨਾਮ ਰੋਟੀ ਦੇ ਵਿੱਚ ਨਹੀਂ ਮਿਲਣਾ, ਸਤਨਾਮ ਵੇਲੇ ਹਰ ਵੇਲੇ ਕਹੋ, ਤਾਂ ਸਤਨਾਮ ਤਾਂ ਸਦਾ ਕਹਿਣ ਵਾਲਾ ਹੈ, ਤੁਹਾਨੂੰ ਕਹਿਣਾ ਬੀਬੀ ਜੀ ਭੁੱਖ ਲੱਗੀ ਹੈ ਪ੍ਰਸ਼ਾਦਾ ਹੈ ਕਿਤੇ, ਜਿੰਨੇ ਤੋਂ ਲੋੜ ਆ ਛੱਕ ਕੇ, ਇਹ ਨਹੀਂ ਵੀ ਹੁਣ ਮੱਖਣੀ ਇਕੱਠੀ ਕਰ ਕਰਕੇ ਛਕਣੇ, ਜੀਤੀਆਂ ਨੂੰ ਵੀ ਮੱਖਣੇ ਨਾਲ ਉਹ ਸਾਦਗਿਰੀ ਥੋੜ੍ਹਾ ਹੈ, ਅਤੇ ਇਸ ਨੂੰ ਬਾਬਾ ਜੀ ਸਾਡੇ ਮਤ ਵਿੱਚ ਕਹਿ ਗਏ ਨੇ ਵੀ ਇਹਨਾਂ ਰਸਾਂ ਛੱਡਿਆਂ 'ਤੇ ਅੱਗੇ ਜਿਹੜਾ ਕੋਈ ਸਰੀਰ ਵਿੱਚ ਰਹੇ ਉਹਦਾ ਨਾ ਨਾਮ ਹੈ, ਰਸ ਸੋਨਾ, ਰਸ ਰੁਪਾ, ਰਸ ਪਰਮਰ ਕੀ ਵਾਸ, ਪਰਮਰ ਚੰਦਨ ਨੂੰ ਕਹਿੰਦੇ ਨੇ, ਸੋਨਾ ਵੀ ਰਸ ਹੀ ਹੈ, ਦੇਖੋ ਸਾਰੀ ਦੁਨੀਆ ਸੋਨੇ 'ਤੇ ਮਰੀ ਵੀ ਕਿਤੇ ਲੱਭ ਜਾਏ, ਸਾਰੀਆਂ ਧਾਤੂਆਂ ਨੂੰ ਮਹਿੰਗਾ ਇਹ ਰਸ ਸੋਨਾ, ਇਹ ਵੀ ਰਸ ਹੀ ਹੈ, ਜੇ ਜੋਗੀ ਕਹੇ ਮੈਂ ਛੱਡਤਾ ਕਿੰਨਿਆਂ ਦੀ ਕੱਲ੍ਹ ਸਿਆਣਾ ਆਦਮੀ ਤੀ ਵੀ ਉਹਨਾਂ ਨੂੰ ਤਾਂ ਆਪਾਂ ਹੁਣ ਕਹਿਣ ਯੋਗ ਨਹੀਂ ਸੀ, ਅਤੇ ਉਹ ਜੋਗੀ ਦੇ 3-4 ਮੁੰਦੀਆਂ ਪਾਈਆਂ ਜਿਹੜੀਆਂ, ਜਿਹੜੇ ਮਿੱਤਰ ਤਾਂ ਇਹਨੂੰ ਇਕੱਲੇ ਨੂੰ ਤਾਂ ਮੈਂ ਕਹਿ ਦਿੰਦਾ, ਬਾਹਰ ਵੇਲੇ ਨੂੰ ਸੰਗਤ ਦੇ ਵਿੱਚ ਤੁਹੀਨ ਹੁੰਦੀ ਅਗਲੇ ਦੀ ਵੀ ਇਹਦੇ 'ਚ ਭਾਈ ਝੂਠ ਨਹੀਂ ਰਹਿੰਦੀ, ਜੇ ਤੁਸੀਂ ਇੰਨੇ ਸ਼ੁੱਧੀ ਉਹ ਬੰਦਗੀ ਕਰਦੇ ਹੋ ਤਾਂ ਫਿਰ ਜੇ ਹੁਣ ਪ੍ਰਸ਼ਾਦਾ ਸਕੋ ਇਹਦੇ ਜਿਹੜੀ ਤੁਹਾਡੇ ਛਾਪ ਪਾਈ ਹੈ ਇਹਦੇ 'ਚੋਂ ਝੂਠ ਕਦੇ ਨਹੀਂ ਲੈਣੀ, ਹਰ ਹੋਰ ਰੋਜ਼ ਤਾਂ ਉਹ ਕੱਢ ਕੇ ਸਾਫ਼ ਕਰ ਨਹੀਂ ਸਕਦੇ, ਹੱਥ ਧੋਣ ਉਹਨਾਂ ਦੇ ਵਿੱਚ ਮੈਲ ਰਹਿ ਜਾਂਦੀ ਹੈ, ਸੁੱਚਾ ਨਹੀਂ ਹੋਣਾ, ਸੁੱਚਿਆਂ 'ਚ ਨਹੀਂ ਉਹ ਰੱਖਦਾ, ਮੈਂ ਭੈਣ ਸਾਹਿਬ ਵਾਲਾ ਨੂੰ ਤਲਕ ਪਿਆ ਤੀ, ਮੈਂ ਉੱਥੋਂ ਜਾ ਕੇ ਇਸ ਗੱਲ ਨੂੰ ਜ਼ਿਆਦਾ ਯਾਦ ਰੱਖਿਆ, ਉਹਨਾਂ ਨੂੰ ਇੱਕ ਸਿੰਘੀ ਨੇ ਕਿਹਾ ਤਾਂ ਉਹਨੇ ਕਿਹਾ ਵੀ ਸੁੱਚਤਾ ਰੱਖੋ, ਉਹ ਦੂਆ ਕਹਿੰਦਾ ਮਹਾਰਾਜ ਜੀ ਸੁੱਚਦਾ ਤਾਂ ਤੁਸੀਂ ਜੜ ਕੱਢਤੀ, ਤੁਹਾਡੇ ਮੁੰਦੀ ਪਾਈ ਆ, ਤੁਸੀਂ ਸੁੱਚਦਾ ਉਪਦੇਸ਼ ਕਰਦੇ ਹੋ, ਉਹਨਾਂ ਨੇ ਛਾਪ ਪਾਈ ਤੀ, ਤਾਂ ਉਹਨਾਂ ਨੂੰ ਛੱਗ ਲਾ ਕੇ ਸਰੋਵਰ ਦੇ ਵਿੱਚ ਮਾਰੀ, ਅੰਮ੍ਰਿਤਸਰ ਬੈਠੇ ਤੇ ਸਰੋਵਰ 'ਚ ਮਾਰੀ ਵੀ ਕਹਿੰਦੇ ਮੈਂ ਅੱਜ ਤਾਈਂ ਮੇਰੇ ਜ਼ਿਆਦਾ ਨਹੀਂ ਸੀ ਇਹ ਗੱਲ ਵੀ ਇਹਦੇ 'ਚ ਝੂਠ ਰਹਿ ਜਾਂਦੀ ਹੈ, ਜੇ ਭਾਂਡੇ ਮਾਂਜੀਏ, ਭਾਂਡਿਆਂ ਦੀ ਸੇਵਾ ਕਰੀ, ਰੋਟੀ ਦੀ ਕਰੀਏ, ਸਾਰੇ ਹੱਥ ਸਾਫ਼ ਕਰੀਏ, ਤਾਂ ਇਹਦੇ ਵਿੱਚ ਜ਼ਰੂਰ ਝੂਠ ਰਹਿ ਜਾਣੀ ਹੈ, ਇਹ ਵਿਵੇਕੀਆ ਤਾਂ ਹੋਵੇ ਇਹੋ ਜਿਹੀ ਗੱਲ ਨਹੀਂ, ਗੁਰੂ ਘਰ ਸਾਨੂੰ ਕਿਹਾ ਤਾਂ ਵੀ ਗਹਿਣਾ ਪਾਉਣਾ ਤਾਂ ਜਿਹੜੀ ਰੱਬ ਦੀ ਦਾਤ ਕੀ ਉਹਦੇ ਨਾਲ ਪਿਆਰ ਕਰੋ, ਸੁੰਦਰ ਆਚਾਰਾਂ ਨਾ ਪਾਓ ਜਿਹੜੇ ਜੀਵਦਿਆਂ ਮਰਦਿਆਂ ਦੇ ਨਾਲ ਰਹਿਣ, ਜੇ ਹੁਣ ਤੁਸੀਂ ਡੂਲਾ ਪਾ ਰਹੀਆਂ ਨਿਆਣਿਆਂ ਦੇ ਮੌਤ ਬਣ ਜੂ, ਸਾਨੂੰ ਵੀ ਤਲਕ ਪਿਆ, ਮੇਰੀ ਇੱਕ ਭੂਆ ਦਾ ਪੁੱਤ ਸੀ, ਮੇਰਾ ਹਾਣੀ ਸੀ, ਅਸੀਂ ਮੇਰਾ ਸੁਭਾਅ ਮੰਚਲ ਤੀ, ਸਾਡੇ ਪਿੰਡਾਂ ਦਾ ਅਸੀਂ 12 ਖੋਹ ਦਾ ਫਰਕ ਤੀ, ਉਹਨਾਂ ਦਾ ਸੰਦੌੜ ਤੀ, ਸਾਡਾ ਸਿਆੜ ਤੀ, ਅਸੀਂ ਤਕਰੀਬਨ ਉਸ ਵਕਤ ਮੇਰਾ ਖਿਆਲ ਹੈ ਵੀ 4-4 ਸਾਲ ਦੀ ਉਮਰ 'ਚ ਹੋਵਾਂਗੇ, ਬਹੁਤ ਨਿਆਣੇ ਸੀ, ਦੋਹਾਂ ਦੇ ਲੂਲਾਂ ਪਾਈਆਂ ਹੋਈਆਂ, ਮੈਂ ਕਹਿੰਦਾ ਵੀ ਆਪਾਂ ਚੱਲੀਏ ਤੇਰੇ ਪਿੰਡ ਨੂੰ, ਉਹਨੇ ਵੀ ਮੰਨ ਲਿਆ, ਮੇਰੇ ਨਾਲ ਉਹ ਕਾਦੇ 'ਚ ਥੋੜ੍ਹਾ ਜਿਹਾ ਸੁਭਾਇਆ ਸੀ, ਮੂੰਹ ਖਾਣੀ ਸੀ, ਮੇਰੇ ਤੋਂ ਤਗੜਾ ਸੀ, 6 ਲੋਹੜ ਵਢਾਈ ਹਾਣੀ ਦੀ, ਕਦ ਮੇਰਾ ਛੋਟਾ ਸੀ ਉਹਦਾ ਵੱਡਾ ਸੀ, ਡੁੱਲਾਂ ਦੋਹਾਂ ਦੇ ਪਾਈਆਂ ਤੀਆਂ, ਤੁਸੀਂ ਸਿਆਣੋ ਚੱਲੋ, 12 ਕੋ ਵਾਟ ਹੈ, ਗਾਹਾਂ ਰਾਹ 'ਚ ਤਕਰੀਬਨ ਅੱਧ 'ਚ ਆ ਜਾਂਦਾ ਪਿੰਡ ਰਹੀੜਾ ਆਉਂਦਾ, ਇੱਕ ਪਹਿਲਾਂ ਸ਼ਾਨ ਮਾਜਰਾ ਆਉਂਦਾ, ਫਿਰ ਨੱਥੂ ਮਾਜਰਾ ਆਉਂਦਾ, ਜਿਹੜੇ ਪਹਿਲਾਂ ਮੈਂ ਰਾਹ ਜਾਂਦੇ ਹੁੰਦੇ, ਉਦੋਂ ਗਾਹਾਂ ਫਿਰ ਰਹੀੜਾ ਆ ਜਾਂਦਾ ਸੀ, ਹੀੜੇ ਤੋਂ ਕਹਾਂ ਬੌੜਾ ਹੀ ਆਉਂਦੀ ਛੋਟੀ ਬੌੜਾ ਹੀ ਯਾਰ ਕੰਨ ਕੰਗਣ ਵਾਲੇ ਦੇ ਵਿਚਾਲੇ ਦੋ ਮੀਲ ਵਾਟਦੀ ਉੱਥੇ ਬਾਹਲੀ ਉਜਾੜ ਜਿਹਾ ਸੀ ਅਤੇ ਰਹੀੜੇ ਜਦ ਗਏ ਇੱਕ ਆਦਮੀ ਉੱਠ ਕੇ ਨਿਕਲਦੀ ਉਹਦਾ ਨਾਂ ਉਹ ਗੁੜਦਾ ਹੋਇਆ ਉੱਠ ਕੇ ਆਇਆ ਸਾਨੂੰ ਦੋਹਾਂ ਜਾਂ ਨੂੰ ਟੋਗਾ ਸੀ ਇਧਰਲੇ ਪਾਸੇ ਦੀ ਜਿਹੜਾ ਰਾਹ ਸੀ ਉਹ ਭਰਿਆ ਹੋਇਆ ਸੀ ਡੰਡੀ ਖੇਤਾਂ 'ਚ ਸੀ ਅਸੀਂ ਉਹ ਡੰਡੀ ਜਾਂਦੇ ਤੇ ਖੇਤਾਂ 'ਚ ਨਹੀਂ ਟੋਬਾ ਭਰਿਆ ਸੀ ਪਾਣੀ ਮੌਸਮ ਨਾਲ ਉਹਨੂੰ ਸਾਨੂੰ ਇਕੱਲੇ ਜਾਂਦੇ ਨੂੰ ਦੇਖ ਕੇ ਆ ਕੇ ਪੁੱਛਿਆ ਵੀ ਕਾਕਾ ਤੁਹਾਡਾ ਪਿੰਡ ਕਿਹੜਾ ਹੈ ਕਿੱਥੇ ਜਾਣਾ ਹੈ ਅਸੀਂ ਕਿਹਾ ਵੀ ਸ਼ਹਿਰੋਂ ਆਏ ਹਾਂ ਸੰਦੌੜ ਜਾਣਾ ਹੈ ਕਹਿੰਦਾ ਤੁਹਾਡੇ ਨਾਲ ਤੁਹਾਡਾ ਮਾਪਾ ਕੋਈ ਕਹਿੰਦੇ ਮਾਪਿਆਂ ਨੂੰ ਤਾਂ ਅਸੀਂ ਦੱਸ ਕੇ ਨਹੀਂ ਆਏ ਕਹਿੰਦੇ ਵੀ ਤੁਸੀਂ ਤਾਂ ਮਾਪਿਆਂ ਨੇ ਤੁਹਾਨੂੰ ਲੂਲਾਂ ਪਾਈਆਂ ਕਿ ਮੌਤ ਦੇ ਮੂੰਹ 'ਚ ਦਿੱਤਾ ਹੈ ਹੁਣ ਜਿਹੜੀ ਆਹ ਰੋਹੀ ਹੈ ਕੰਗਣਾ ਨਾਲ ਬੌੜਾ ਹੀ ਦੀ ਉੱਥੇ ਜਦ ਫਸਲ ਨਹੀਂ ਹੁੰਦੀ ਬੇਅੰਤੀ ਕਾਹ ਖੜਾ ਸੀ ਵੀ ਉੱਥੇ ਕਿਸੇ ਸਧਾਰਨ ਆਦਮੀ ਨੂੰ ਲਾਲਚ ਹੋ ਜਾਂਦਾ ਸਾਨ ਮਾਜਰੇ ਦੀ ਵਾਰਤਾ ਤਿੰਨ ਚਾਰ ਸਕੀਰੀਆਂ ਵੀ ਦੀ ਸਾਡਾ ਗੋਤੀ ਵੀ ਹੈ ਸਾਡੇ ਨਾਲ ਪਰੜੀ ਨਾਲ ਲੱਗਦਾ ਹੈ ਪਰੜੀ ਉਹਦੀ ਲੱਗਦੀ ਹੈ ਪਰ ਇੱਕੋ ਹੀ ਰਾਹ ਹੈ ਦੋਹਾਂ ਨੂੰ ਖੇੜੀ 'ਚ ਹੀ ਰਾਹ ਆਉਂਦਾ ਪਰੜੀ ਉਹ ਦੋਨੋਂ ਹੀ ਲੱਗਦੀ ਖੇੜੀ ਦੀ ਵੀ ਲੱਗਦੀ ਹੈ ਪਿੰਡ 10 ਲੱਗਦੇ ਨੇ ਰਾਹ 8 ਨੇ ਧੌਣ ਮਾਜਰੇ ਦੋਹਾਂ ਨੂੰ ਪਿੰਡੋਂ ਇੱਕੋ ਹੀ ਜਾਂਦਾ ਪਰੜੀ ਟੱਪਦਾ ਗਾਹਾਂ ਵੱਡੇ ਤੋਂ ਜਾ ਕੇ ਨਾਲ ਹੀ ਛੋਟਾ ਆ ਜਾਂਦਾ ਪਰੜੀ ਨੂੰ ਦੋਨੋਂ ਹੀ ਆ ਲੱਗਦੇ ਨੇ ਇੱਧਰ ਇਹ ਖੇੜੀ ਵੀ ਆ ਲੱਗਦੀ ਹੈ ਖੇੜੀ 'ਚ ਜਾ ਕੇ ਸਾਨ ਮਾਜਰੇ ਨੂੰ ਰਾਹ ਪਿੰਡੋਂ ਇੱਕੋ ਹੀ ਜਾਂਦਾ ਹੈ ਪਰੜੀ ਨੂੰ ਦੋਨੋਂ ਹੀ ਲੱਗਦੇ ਨੇ ਪਿੰਡੀ ਨੂੰ 10 ਪਿੰਡ ਲੱਗਦੇ ਨੇ ਰਾਹ 8 ਨੇ ਉਹਨਾਂ ਨੇ ਬਹੁਤ ਤਾੜਿਆ ਸਾਨੂੰ ਮੇਰਾ ਖਿਆਲ ਹੈ ਵੀ ਸਾਨੂੰ ਉਹ ਛੱਡ ਕੇ ਆਇਆ ਉੱਥੇ ਵੀ ਆਪੇ ਮੌਤ ਦੇ ਮੂੰਹ 'ਚ ਨਿਆਣੇ ਭੇਜੇ ਨੇ ਨਦਾਨ ਬੱਚੇ ਨੇ 4-4 ਸਾਲ ਦੇ ਉੱਥੇ ਕਾਹਦੇ ਵਿੱਚ ਤਾਂ ਹੱਥ ਮਾਰਿਆ ਨਹੀਂ ਦਿੰਦਾ ਹੈ ਉੱਥੇ ਕਿਸੇ ਸਧਾਰਨ ਆਦਮੀ ਸਿਆਣੇ ਆਦਮੀ ਦੀ ਨੀਤ ਫਿੱਟ ਜਾਂਦੀ ਹੈ ਇੱਥੇ ਸਾਨ ਮਾਜਰੀ 'ਚ ਗੱਲ ਦੱਸੀ ਉਹਦੇ ਮੇਰੇ ਮਾਈ ਦਾ ਚਾਚੇ ਦਾ ਪੁੱਤੀ ਉਹਦੇ ਨਾਨਕੇ ਸਾਨ ਮਾਜਰੀ 'ਤੇ ਵੀ ਉੱਥੇ ਇੱਕ ਬੱਚਾ ਨੂਲਾਂ ਪਾਈਆਂ ਹੋਈਆਂ ਗੋਹਰੇ ਦਾ ਖੂਹ ਨੇੜੇ ਹੀ ਹੈ ਨਾਲ ਉਹ ਹੁਣ ਵੀ ਹੈਗਾ ਉਹ ਪਿੰਡ ਛੋਟੇ ਤਾਂ ਸਾਰੇ ਗੋਰੇ ਦੇ ਛੋਟੇ ਪਿੰਡ ਦੇ ਤਾਂ ਨੇੜੇ ਹੁੰਦੇ ਨੇ ਸਾਡਾ ਪਿੰਡ ਥੋੜ੍ਹਾ ਜਿਹਾ ਵੱਡਾ ਜ਼ਿਆਦਾ ਵੱਡਾ ਹੈ ਦੋ ਤੋਂ ਜਿੰਨਾ ਹੋਊ ਨਿਆਣਾ ਖੇਡਦਾ ਹੋਇਆ ਉੱਥੇ ਚਲੇ ਗਿਆ ਉਹ ਨੱਕਿਆਂ ਵਾਲੇ ਜਿਹੜਾ ਬੱਚਾ ਸੀ ਉਹਦੀ ਇੰਨੀ ਨੀਤ ਫਿੱਟੀ ਉਹਨੇ ਲੂਲਾਂ ਨੂੰ ਤੋੜ ਲਈਆਂ ਹੁਣ ਵਾਲ ਤਾਂ ਖੋਲ ਨਹੀਂ ਸਕਦਾ ਉਹ ਨਿਆਣਾ ਰੋਣ ਲੱਗ ਗਿਆ ਜਾਂ ਲੂਲ ਤੋੜੀ ਉਹਨੇ ਖਾਲੀ ਦੇ ਨੱਕੇ 'ਚ ਦੇ ਕੇ ਉੱਤੇ ਪੈਰ ਧਰ ਲਿਆ ਉਹ ਨਿਆਣਾ ਮਰ ਗਿਆ ਉੱਥੇ ਹੀ ਖੇਡ ਦਿੱਤਾ ਬਤਾਪ ਨੇ ਜੀ ਲੂਲਾਂ ਤੋੜ ਲਈਆਂ ਪਿੱਛੋਂ ਉਹਦੀ ਹਾਲਤ ਉਹਨੇ ਗਾਂ ਦੱਸੀ ਵੀ ਬਹੁਤ ਬੁਰੀ ਰਹੀ ਹੌਲੀ ਹੌਲੀ ਗੌਰਮੈਂਟ ਨੇ ਕੱਢ ਲਿਆ ਜਿਵੇਂ ਕਦੋਂ ਉਹਦੇ ਨਾਲ ਜਾਸੂਸ ਛੱਡਿਆ ਉਹਨਾਂ ਨੇ ਆਪਣਾ ਪੁਲਿਸ ਦਾ ਕੰਮ ਹੋ ਕੇ ਵੀ ਸਰਕਾਰੀ ਪਤਾ ਨਹੀਂ ਵੀ ਮੈਂ ਕੰਮ ਰਹਿਣਾ ਉਹਨੂੰ ਸੁੱਤਾ ਉੱਪੜ ਕੇ ਉੱਠ ਖੜਾ ਕਰੇ ਛੇਕੜਾ ਨੇ ਪਿਆਰ ਪਾ ਕੇ ਦੱਸਿਆ ਵੀ ਤੂੰ ਸੁੱਤਾ ਪਿਆ ਐਂ ਕਿਉਂ ਉੱਪੜ ਕੇ ਉੱਠਦਾ ਕਹਿੰਦਾ ਵੀ ਮੇਰੇ 'ਤੇ ਬੱਚਾ ਮਾਰਿਆ ਗਿਆ ਵੀ ਜਦ ਮੇਰੀ ਅੱਖ ਲੱਗਦੀ ਆ ਮੇਰੇ ਗਲ 'ਤੇ ਆ ਪੈਂਦਾ ਸੰਸਕਾਰ ਤਾਂ ਹਰ ਇੱਕ ਦੀ ਬਹਿ ਜਾਂਦੇ ਨੇ ਅਤੇ ਉਸ ਨੋਟ ਆਪਣੀ ਆਮ ਤੌਰ 'ਤੇ ਗੱਲ ਸੀ ਪੰਜਾਬ ਦੀ ਪੁੱਤ ਨੰਗਾ ਪੁੱਤ ਚੋਰਾਂ 'ਚ ਖੇਲੇ ਜੇ ਚੋਰਾਂ ਨੇ ਡੂਲਾਂ ਤਾਂ ਲਾ ਲੈਣੀ ਹੈ ਮੇਰੇ ਦੀ ਵੀ ਮੈਂ ਵੀ ਸ਼ੈਤਾਨ ਸੀ ਇਹੋ ਜਿਹਾ ਘਰਦਿਆਂ ਦੇ ਵਿੱਚੋਂ ਤਾਂ ਇਕੱਲਾ ਹੀ ਤਾਂ ਪੁੱਤੀ ਲੋਲਾ ਸੀ ਉੱਥੇ ਨਾਨਕਿਆਂ ਦਾ ਪਰਿਵਾਰ ਤਕੜਾ ਸੀ ਹਰ ਸਾਲ 'ਚ ਕੋਈ ਨਾ ਕੋਈ ਵਿਆਹ ਆ ਜਾਂਦਾ ਸੀ ਉੱਥੇ ਗਏ ਹੋਏ ਮੇਰਾ ਤਾਂ ਹੈ ਨਹੀਂ ਸੀ ਕਿਸੇ 'ਤੇ ਲੈ ਕੇ ਹੀ ਕਰਦੇ ਨੇ ਪਾਤਾ ਮੇਰੇ ਕੰਠਾ ਪਾਤਾ ਅਤੇ ਮੁੜਿਆ ਆਉਂਦਾ ਇੱਕ ਸੀਗਾ ਰਾਮਪੁਰ ਦਾ ਤਕੜਾ ਬਨਵਾਸ ਸੀ ਉਹਨੂੰ ਪੂਰ ਸੋਨਪੁਰ ਵੀ ਆ ਕਹਿੰਦੇ ਹੁੰਦੇ ਬਹੁਤ ਲੜਾਕਾ ਸੀ ਉਹਨਾਂ ਦੋਹਾਂ ਪਿੰਡਾਂ ਦੇ ਵਿੱਚ ਮਸ਼ਹੂਰ ਸੀ ਇੱਕ ਸੀਗਾ ਫਲਿਆਲ ਦਾ ਅਰਜਨ ਸਿੰਘ ਉਹ ਦੋਨੋਂ ਇੱਕ ਰਾਹ 'ਚ ਖੜੇ ਉੱਥੋਂ ਜੋਗੀ ਮਾਜਰੇ ਉਦੋਂ ਰਾਹ ਕੋਈ ਉਹਦੇ ਨੂੰ ਆਉਂਦੇ ਖੇਤਾਂ 'ਚ ਡੰਡੀ ਦੀ ਸੀਧੀ ਸਨ ਮਾਜਰੇ ਉਹ ਖੁਦ 'ਤੇ ਖੜੇ ਦੋਨੋਂ ਹੀ ਮੈਂ ਜਾਣਦਾ ਸੀ ਵੀ ਇਹ ਪਹਿਲੀ ਨੇ ਕੀ ਤਾਂ ਮੈਂ ਨਿਆਣਾ ਹੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਾਕਾ ਤੂੰ ਕਿੱਥੋਂ ਆਇਆ ਕਿੱਥੇ ਜਾਣਾ ਦੋਨੋਂ ਖੜੇ ਅਤੇ ਆਪਸ 'ਚ ਕੋਈ ਮਿੱਤਰ ਤਾਂ ਗੱਲ ਪਿੰਡ ਤਾਂ ਫਲਿਆਲ ਹੈ ਇੱਧਰ ਹੈ ਰੋਮਪੁਰ ਇੱਧਰ ਹੈ ਵਿੱਚ ਆਪਸ 'ਚ ਪਿੰਡ ਤਾਂ ਨਹੀਂ ਵਿਚਾਲੇ ਕੋਈ ਹੈ ਪਰ ਫਰਕ 2 ਮੀਲ ਦਾ ਹੈਗਾ 3 ਮੀਲ ਦਾ ਕਿਸੇ ਗੱਲ ਨੂੰ ਖੜੇ ਉਹਨੇ ਪਤਾ ਨਹੀਂ ਖੜੇ ਉਸ ਡੰਡੀ 'ਤੇ ਖੂਹ ਨੂੰ ਉੱਥੋਂ ਮਾਜਰੇ ਦਾ ਸੀ ਉਹ ਮੈਂ ਤਾਂ ਸਾਨੂੰ ਜਾਣਦਾ ਸੀ ਵੀ ਅਰਜਨ ਵੀ ਸੁਣ ਸੁਣਾ ਕੇ ਉਹਨਾਂ 'ਤੇ ਵੀ ਇਹ ਵੀ ਵੈਲੀ ਹੈ ਉਹਨਾਂ ਮੈਨੂੰ ਪੁੱਛਿਆ ਵੀ ਕਾਕਾ ਤੂੰ ਕਿੱਥੋਂ ਆਇਆ ਕੁਛ ਮੈਂ ਜੋਗੀ ਮਾਜਰੇ ਤੋਂ ਆਇਆ ਜਾਣਾ ਕਿੱਥੇ ਹੈ ਸ਼ਹਿਰ ਜਾਣਾ ਹੈ ਕਿਹਾ ਵੀ ਉਹਨਾਂ ਨੇ ਕੁਛ ਨਹੀਂ ਨਾ ਇਹੀ ਕਿਹਾ ਵੀ ਤੂੰ ਕੰਗਣ ਕਿਉਂ ਪਾਇਆ ਗਹਿਣਾ ਐਡਾ ਤੂੰ ਤਾਂ ਜਵਾਕ ਹੈ ਛੋਟਾ ਜਿਹਾ ਪਰ ਉਹਨੇ ਅਰਜਨ ਸੁਣੇ ਅਰਜਨ ਨੇ ਪੁੱਛਿਆ ਮੈਨੂੰ ਫਲੇ ਵਾਲੇ ਨੂੰ ਵੀ ਇੱਥੇ ਜੋਗੀ ਮਾਜਰੇ ਕਿਹਦੇ ਨੇ ਨਾਨਕੇ ਦੇ ਮੈਂ ਕਿਹਾ ਵੀਰਾ ਨਰਾਇਣ ਉਹ ਤਾਂ ਮਾਈ ਦਾ ਨੱਚ ਚਾਚੇ ਦਾ ਪੁੱਤੀ ਪਰ ਉਹ ਪਰੜੀ ਫਿਰ ਹਕੀਮ ਕਰਕੇ ਫਿਰਦਾ ਵਾਲ ਸੀ ਲੋਕ ਜਾਣਦੇ ਵਾਲਾ ਤੇ ਉਹਨੂੰ ਹਕੀਮ ਤੀ ਉਹ ਛੋਟਾ ਜਿਹਾ ਮੈਂ ਕਿਹਾ ਨਰਾਇਣੇ ਦਾ ਭਾਣ ਜਾ ਚੰਗਾ ਚੰਗਾ ਤਾਂ ਜਾ ਫਿਰ ਨਰਾਇਣਾ ਤਾਂ ਸਾਡਾ ਹੀ ਆਦਮੀ ਹੈ ਇਉਂ ਕਹਿ ਕੇ ਮੈਨੂੰ ਉਹਨੂੰ ਕਿਹਾ ਨਹੀਂ ਸੀ ਮੈਂ ਨਹੀਂ ਉਹਨਾਂ ਨੇ ਲਾ ਲੈਣਾ ਸੀ ਕੰਗਣਾ ਨਿਆਣੇ ਛੋਟੇ ਤੋਂ ਕੌਣ ਪੁੱਛਦਾ, ਦੋਨੋਂ ਹੀ ਹੈ ਵੀ ਤੇ ਇੱਕ ਨਹੀਂ ਸੀ। ਇਹ ਕਿਉਂ ਵੀ ਹੁੰਦਾ ਵੀ ਦੋ ਤੇ ਵੰਡ ਨਹੀਂ ਹੋਣਾ, ਪਰੜੀ ਫੇਰ ਹੈ।
ਇਕੱਲਾ ਜਾ ਬਣਦੇ ਜਦ ਕਿ 1920 ਦੇ ਵਿੱਚ ਮੇਰਾ ਵਿਆਹ ਸੀ, ਜਦ ਬੜਾ ਰਿਵਾਜ ਪਿਆ ਸੀ ਇਹ ਡੁੱਟੂ ਮੰਡਾ ਮੈਂ ਪਾਉਣ ਦਾ, ਮੁੜ ਕੇ ਕਹਿਣਾ ਨਹੀਂ ਕੋਈ ਵਾਹ ਨਾ ਮੁੰਡੀ ਨਾ ਕੰਡਲਾ ਨਾ ਕੋਈ ਗਹਿਣਾ, ਵੀ ਇਹ ਦੁੱਖਾਂ ਦਾ ਘਰ ਹੈ। ਗਹਿਣਾ ਪਾਇਆ ਜਿਹੜਾ ਤੁਹਾਡੇ 'ਚ ਵੀ ਬਿਲਕੁਲ ਅਣਜਾਣ, ਕੋਈ ਵਿਦਿਆ ਨਹੀਂ ਜਾਣਦੇ ਇਸ ਗੁਰੂ ਕੀ ਸੇਵਾ ਨੇ, ਜਾਂ ਇਹਨਾਂ 'ਤੇ ਆਸ ਭਾਵਨਾ ਰੱਖਣ ਨੇ, ਸਾਰੇ ਕਿੰਨੀ ਇੱਜ਼ਤ ਦਿੱਤੀ ਹੋਈ ਹੈ। ਕਿਸੇ ਟੂਮਾਂ ਵਾਲੇ ਦੀ ਨਹੀਂ ਇੱਜ਼ਤ, ਕਿਸੇ ਪੈਸੇ ਵਾਲੇ ਦੀ ਨਹੀਂ ਇੱਜ਼ਤ, ਕਿਸੇ ਧਨੀ ਦੀ ਨਹੀਂ ਇੰਨੀ, ਜਿੰਨੀ ਰੱਬ ਦਾ ਨਾਂ ਲੈਣ ਵਾਲਾ ਦੀ ਇੱਜ਼ਤ ਹੈ। ਜਿੰਨੇ ਬਾਣੀ 'ਚ ਬੈਠੇ ਨੇ ਰੱਬ ਦਾ ਨਾਂ ਲੈਣ ਵਾਲੇ ਕਰਕੇ ਬੈਠੇ ਨੇ, ਸਾਰਾ ਜੱਗ ਨਮਸਕਾਰਾਂ ਕਰਦਾ ਉਹਨਾਂ ਨੂੰ। ਆਪਾਂ ਉਸ ਸਕੂਲ 'ਚ ਪੜ੍ਹਨ ਆਏ ਹਾਂ ਵੀ ਆਪਾਂ ਬਾਬੇ ਦੀ ਬਾਣੀ ਦਾ ਪਾਠ ਜਿੰਨਾ ਹੋ ਸਕੇ ਸਾਰੇ ਕਰਿਆ ਕਰੋ। ਨਿਯਮਤਾ ਕਿਤੇ ਕਹਾਂ ਪ੍ਰੇਮ ਨਾਲ ਹੋਊਗਾ, ਪਰ ਹਾਲੇ ਇਸ ਤਰ੍ਹਾਂ ਦਾ ਪਰਨ ਕਰ ਲਓ ਵੀ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਪੜ੍ਹਨਾ। ਨਿਆਣਿਆਂ 'ਤੇ ਵੀ ਪਟਾਓ, ਹੁਣ ਤਾਂ ਹੀ ਆਦਤ ਪਈ ਹੋਈ, ਇਹ ਆਦਤ ਹੈ ਜਿਸ ਪਾਸੇ ਪਾ ਲਈਏ। ਨਿਆਣਿਆਂ ਨੂੰ ਨਾਲ ਲਿਆਓ ਇੱਥੇ, ਫਿਰ ਉਹਨਾਂ ਨੂੰ ਆਦਤ ਨਹੀਂ ਬਣਨੀ। ਜੇ ਨਿਆਣੇ ਮਲਦੇ ਤਾਂ ਹਾਂਗੇ ਵੀ ਨਿਆਣੇ ਸਕੂਲ 'ਚ ਨਹੀਂ ਜਾ ਸਕਦੇ, ਵੀ ਦੂਸਰੇ ਵਿਦਿਆਰਥੀਆਂ ਨੂੰ ਇਹ ਪੜ੍ਹਨ 'ਤੇ ਹਟਾਉਣਗੇ, ਰੌਲਾ ਪਾਉਣਗੇ। ਗੁਰਦੁਆਰੇ 'ਚ ਨਹੀਂ ਇਹ ਮਨਾਹੀ ਹੋ ਸਕਦੀ, ਗੁਰਦੁਆਰਾ ਸਾਂਝਾ ਚੀਜ਼ ਹੈ। ਇੱਥੇ ਤਾਂ ਬਲਕਿ ਸਿਆਣਿਆਂ ਦਾ ਵਿੱਚ ਗੁਰਦੁਆਰੇ 'ਚ ਨਿਆਣੇ ਆਉਣਗੇ ਤਾਂ ਸਮਰਤ ਸਿੱਖਣਗੇ, ਤਾਂ ਉਹਨਾਂ ਨੂੰ ਆਊ ਕਦ, ਸਿਆਣਿਆਂ ਨੇ ਤਾਂ ਆਪਣੇ ਕੰਮ 'ਚ ਲੱਗ ਜਾਣਾ। ਨਿਆਣੇ ਆਉਣ ਉਹਨੂੰ ਨੱਚ ਤੇ ਇੱਥੇ ਬੈਠਣਾ ਸਿੱਖਣ। ਇਹ ਜ਼ਿੰਮੇਵਾਰੀ ਹੋਵੇ ਮਾਂ ਬਾਪ ਦੀ ਵੀ ਭਰੀ ਸਭਾ 'ਚ ਰੌਲਾ ਨਾ ਪਾਉਣ, ਜੇ ਉਹ ਜ਼ਿਆਦਾ ਨਿਆਣੇ ਖੇਡਣ ਵਾਲੇ ਨੇ। ਵਾਹਿਗੁਰੂ ਜੀ ਬਖਸ਼ਿਸ਼ ਨਾਲ ਸੰਗਤ ਨੇ ਬੜਾ ਕੁਛ ਬਣਾ ਲਿਆ, ਬਾਹਰ ਤਲਾਈ 'ਤੇ ਖੇਡਣ ਨੂੰ ਹੈਗਾ, ਫਾਰਮ ਕਿੰਨਾ ਆਪਣਾ ਹੈਗਾ ਖੇਡਣ ਨੂੰ, ਆਹ ਜਗ੍ਹਾ ਉੱਪਰਲੀਆਂ ਹੈਗੀਆਂ। ਜੇ ਜ਼ਿਆਦਾ ਨਿਆਣੇ ਖਿਲਾਉਣਾ ਉੱਥੇ ਲੈ ਜਾਓ, ਸਭਾ 'ਚ ਮਾਪੇ ਦਾ ਜੁੰਮਾ, ਨਿਆਣਾ ਨਹੀਂ ਜਾਣਦਾ ਵੀ ਸੰਗਤ ਹੈ ਕੀ ਹੈ। ਜਿਹੜਾ ਨਿਆਣਾ ਅਣਜਾਣ ਹੈ ਨਾਲ ਜਾਣ ਵਾਲਾ, ਲਿਆਓ ਨਾਲ ਜ਼ਰੂਰ। ਉਹਨਾਂ ਦੇ ਸੰਸਕਾਰ ਸੋਹਣੇ ਬਣਨਗੇ ਵੀ ਲੋਕ ਮੱਥਾ ਟੇਕਦੇ ਨੇ, ਆਪਾਂ ਵੀ ਟੇਕ ਦਈਏ। ਸਿਆਣਿਆਂ ਹੋਏ ਨੂੰ ਸੰਸਕਾਰ ਬਣਨਗੇ ਵੀ ਸੋਹਣਾ ਥਾਂ ਹੈ, ਫਿਰ ਆਪਣੀ ਬੰਦਗੀ ਦਾ ਲਿਆਉਣ 'ਤੇ ਨਹੀਂ ਗੁਰਦੁਆਰੇ ਮਨਾਹੀ। ਜੁੰਮਾ ਮਾਪੇ ਦਾ, ਮਾਪੇ ਆਉਂਦੇ ਨੂੰ ਆਪ ਵੀ ਨਾ ਰੌਲਾ ਪਾਓ, ਦੂਜੇ ਨੂੰ ਵੀ ਨਾ ਪਾਓ। ਜਿਤਨੇ ਮਹਾਂਪੁਰਖ ਹੋਏ, ਸਾਡੀ ਸੀ ਵਾਰਤਾ ਵੀ ਇਹ ਚੱਟ ਧੰਨਾ ਹੋਇਆ ਜੱਟਾਂ ਵਿੱਚੋਂ, ਇਹਨੂੰ ਪੰਡਿਤ ਨੇ ਕਿਹਾ ਵੀ ਤੂੰ ਤੇਰੇ ਤੁਹਾਡਾ ਆਚਾਰ ਨਹੀਂ ਬੰਦੀ ਕਰਦਾ ਜਜਮਾਨ, ਤੁਸੀਂ ਮੋਟਾ ਕੰਮ ਕਰਨ ਵਾਲੇ ਹੋ। ਜੰਮਦਿਆਂ 'ਤੇ ਲੈ ਕੇ ਤੁਸੀਂ 9-10-6 ਸਾਲ ਤੱਕ ਤਾਂ ਮਾਂ ਦੇ ਆਲੇ ਦੁਆਲੇ ਫਿਰਦੇ, ਵਿਦਿਆਰਥੀ ਵੀ ਨਹੀਂ ਬਣਦਾ, ਉਹਨੂੰ ਮਾਸਟਰ ਵੀ ਨਹੀਂ ਲੈਂਦੇ 6ਵੀਂ ਤਾਈਂ, ਜਦ ਅੱਖਰ ਫੜਨਾ ਉਹ ਜਦ ਲੈਣਗੇ। ਜੇ ਮਾਪਾ ਤਕੜਾ ਹੋਵੇ ਫਿਰ ਉਹ ਛੇਕੜ ਥਾਈਂ ਬੱਚਾ ਤਕੜਾ ਰਹਿੰਦਾ। ਜਿਸ ਛੰਨਾ ਚੱਕੇ ਨੂੰ ਮਾਂ ਨੇ ਪੜੋਸਿਆ ਵੀ ਬੜਾ ਬੱਚਾ ਚੇਤੰਨ ਹੈ, ਗੁਆਂਢੀਆਂ ਦੇ ਛੰਨੇ ਚੱਕ ਲਿਆਉਂਦੇ ਤਾਂ ਬੜਾ ਧਨੀ ਹੋਊ। ਕਿਸੇ ਦਿਨ ਨੂੰ ਉਸਨੂੰ ਮੂੰਹ 'ਚ ਕੋਠੀ 'ਚ ਮੂੰਹ ਲੁਕਣਾ ਪਊਗਾ, ਉਹਨੂੰ ਆਦਤ ਬਣ ਜਾਣੀ, ਉਹਨੇ ਸਿਆਣੇ ਹੋਏ ਨੇ ਵੀ ਚੋਰੀ ਕਰਨੀ ਹੈ, ਉਹ ਪੁਲਿਸ ਤੱਕ ਚਲਿਆ ਜਾਊ। ਪੁਲਿਸ 'ਤੇ ਗਿਆ ਤਾਂ ਭੈਣਾਂ ਨੇ ਕਹਿਣਾ ਵੀ ਐਸ਼ ਮਾਈ ਦਾ ਮੁੰਡਾ ਜਿਹਨੂੰ ਪੁਲਿਸ ਉੱਡ ਕੇ ਗਈ ਹੈ, ਉਹਨੂੰ ਮੂੰਹ ਲੁਕਾਉਣਾ ਪੈਣਾ ਆਪਣੇ ਸਖੀਆਂ 'ਤੇ। ਸਾਡੇ ਰਿਵਾਜ਼ਨ ਤੌਰ 'ਤੇ ਗੱਲ ਹੈ ਵੀ ਚੋਰ ਦੀ ਮਾਂ ਕੋਠੀ 'ਚ ਮੂੰਹ, ਚੋਰੀ ਪੁੱਤ ਕਰਦਾ ਸ਼ਰਮ ਮਾਂ ਨੂੰ ਆਉਂਦੀ ਹੈ ਵੀ ਇਹਦਾ ਮੁੰਡਾ ਜਿਹੜੀ ਚੋਰੀ ਕਰਦਾ, ਕਿਉਂਕਿ ਬੱਚੇ ਨੂੰ ਤਾਂ ਮਾਂ ਤੋਂ ਹੀ ਪਹਿਲਾਂ ਸਿੱਖਿਆ ਆਉਣੀ ਹੈ। ਜੇ ਉਦੜੇ ਛਪੇੜ ਮਾਰਦੀ ਵੀ ਕਿਸੇ ਚੀਜ਼ ਨਹੀਂ ਲਿਆਈ, ਉਹਦੇ ਸੰਸਕਾਰ ਬਾਲ ਵਾਸਤਾ 'ਚ ਬੜੇ ਪੱਕਦੇ ਨੇ ਛੇਤੀ, ਉਹਦੇ ਸੰਸਕਾਰ ਪੱਕ ਜਾਣੇ 'ਤੇ ਭਾਵੇਂ ਉਹ ਗਰੀਬ ਘਰ ਜੰਮਿਆ, ਕਿਸੇ ਨਾਲ ਬੀਤੀਆਂ ਰਲਿਆ, 2 ਪੈਸਿਆਂ 'ਤੇ ਰਲਿਆ ਹੋਇਆ, ਆਪਣਾ ਗੁਜ਼ਾਰਾ ਤਾਂ ਕਰਨਾ ਹੀ ਹੈ। ਮਾਂ ਉਹਦੀ ਇਮਾਨਤ 10 ਆਦਮੀਆਂ ਦੇ ਵਿੱਚ ਗੱਲ ਚੱਲਦੀ ਹੈ ਤਾਂ ਮਾਂ ਭੁੱਖੀ ਰੱਜ ਲੈਂਦੀ ਹੈ, ਬਈ ਮੁੰਡਾ ਦਾ ਫਲਾਨਾ ਭਾਈ, ਜੇ ਮੇਰੇ ਨਾਲ ਰਲੇ ਮੈਂ ਤੁਹਾਡੇ ਨਾਲ 10 ਰੁਪਈਏ ਵੱਧ ਦੇ ਦੂੰ, ਜਿਹਦੇ ਨਾਲ ਰਲਿਆ ਹੋਇਆ ਕਹਿੰਦਾ ਭਾਵੇਂ 100 ਹੋਰ ਲੈ ਲਈ। ਜਿਹੜਾ ਇਮਾਨਦਾਰ ਆਦਮੀ ਹੈ ਚੰਗੇ ਸਰਦਾਰ ਦੇ ਘਰ ਦਾ ਚੌਧਰੀ ਬਣ ਜਾਂਦਾ ਹੈ, ਉਹਨੂੰ ਕਹਿੰਦਾ ਵੀ ਆਹ ਪਿਆ ਦਾਣਾ ਪਾਈ ਬੋਲਦਾ, ਦਾਣਾ ਵੀ ਤੂੰ ਹੀ ਪਾ ਦੀ। ਵੇਲਾ ਕਿਵੇਲਾ ਹੋ ਗਿਆ, ਮੁੰਡੇ 'ਤੇ ਨਹੀਂ ਜਾ ਹੋਇਆ, ਕਿਸੇ ਪੋਤੀ 'ਤੇ ਨਹੀਂ ਜਾ ਹੋਇਆ, ਭਰਾ 'ਤੇ ਨਹੀਂ ਜਾ ਹੋਇਆ, ਉਹ 'ਤੇ ਇੰਨਾ ਮਾਨਤਾ, ਕਹਿੰਦੇ ਵੀ ਬੀਬੀ ਛੱਡ ਕੇ ਆਉਣੀ ਹੈ ਭਾਈ, ਤੂੰ ਹੀ ਛੱਡਿਆ, ਸਾਨੂੰ ਤਾਂ ਵੇਲ ਨਹੀਂ ਹੈ, ਲਿਆਉਣੀ ਹੈ ਇਹਨੂੰ, ਤੂੰ ਹੀ ਲਿਆ। ਕਿੱਡੀ ਇੱਜ਼ਤ ਦਾ ਮਾਲ ਗਿਆ, ਸਰਕਾਰ ਦੇ ਘਰ ਦਾ ਮਾਨ ਨਾਲ ਬਣ ਗਿਆ। ਕਹਿੰਦੇ ਵੀ ਹੈ ਤਾਂ ਪੁੱਤਰ ਇਮਾਨ ਵਾਲਾ, ਜੇ ਉਹਦੇ 'ਚ ਗਿਲਿਆ ਨਹੀਂ ਹੋਵੇ ਤਾਂ ਘਰ ਦੇ ਪੁੱਤ 'ਤੇ ਵੀ ਨਹੀਂ ਉਤਵਾਰ, ਉਹ ਤਾਂ ਵੀ ਕਿਉਂ ਮਾਂ ਮੱਖਣ ਨੂੰ ਜਿੰਦਾ ਲਾਉਂਦੀ ਹੈ ਵੀ ਇਹਨੇ ਇਕੱਲੇ ਨਹੀਂ ਖਾ ਜਾਣਾ, ਸਾਨੂੰ ਤਾਂ ਚੌਪੜ ਵੀ ਨਹੀਂ ਰਹਿਣਾ। ਜਿਹੜਾ ਇੱਲਤ ਕਰੇ ਮਾਂ ਨਾਲੋਂ ਕੋਈ ਰੇੜੇ ਦਾ ਸਾਕ ਨਹੀਂ, ਪਰ ਇਲਤੀ ਮਾਂ ਤਾਂ ਮੱਖਣ ਨੂੰ ਮਾਂ ਵੀ ਜਿੰਦਾ ਲਾਉਂਦੀ ਹੈ ਵੀ ਬਾਕੀ ਦੇ ਤਾਂ ਰੋਟੀ ਚੌਪੜ ਨੂੰ ਵੀ ਨਹੀਂ ਛੱਡਣਾ, ਇਹ ਤਾਂ ਖਾਜੂ ਇਕੱਲਾ ਹੀ। ਇਹਨੂੰ ਹਰ ਥਾਂ ਬਦਨਾਮੀ ਹੈ, ਮਾਤਾ ਜੇ ਛੋਟੇ ਹੁੰਦੇ ਨੂੰ ਪੜ੍ਹਾ ਦੇਵੇ ਉਹ ਸੰਸਕਾਰ ਬਣ ਜਾਣੇ ਨੇ, ਜਦ ਉਹਨੂੰ ਕਹਿੰਦੇ ਵੀ ਫਿਲਹਾਲ ਪਾਵਾਂ ਗਰੀਬ ਹੈ, ਪੈਸੇ ਥੋੜ੍ਹੇ ਨੇ, ਧੀ ਪੈਣ ਦਾ ਇੰਨਾ ਸਾਂਝੀ, ਉਹਨੂੰ ਸੋਨੇ 'ਚ ਕਢਾ ਦਿਓ, ਝਾਕਦਾ ਵੀ ਨਹੀਂ ਮੈਂ ਕਿੱਥੇ ਖੜ੍ਹਾਂ। ਅਤੇ ਉਹਦੀ ਐਡੀ ਉਪਮਾ ਹੋਈ, ਮਾਂ ਖੁਸ਼ ਹੋਈ ਵੀ ਮੇਰੇ ਪੁੱਤ ਨੂੰ ਘਰ ਤਾਂ ਸਾਡੇ ਕੋਈ ਪੈਸਾ ਨਹੀਂ ਹੈ, ਮਗਰ ਇੱਜ਼ਤ ਪੈਸਿਆਂ ਨਾਲ ਵੀ ਕਿੰਨੀ ਉੱਚੀ ਹੈ। ਪੈਸਿਆਂ ਵਾਲੇ ਸਾਰੇ ਸੁਣਾਉਂਦੇ ਨੇ ਵੀ ਸਾਡੇ ਨਾਲ ਰਲੇ ਤਾਂ ਅਸੀਂ ਰਲਾਰੀਏ, ਮੁੰਡਾ ਤਾਂ ਉਹ ਹੈ ਵੀ ਭਾਵੇਂ ਸੋਨੇ 'ਚ ਕਢਾ ਦਿਓ, ਉਹ ਕਿਸੇ ਦੀ ਚੀਜ਼ ਚੱਕਦਾ ਨਹੀਂ। ਨਾ ਚੱਕਣ ਵਾਲੇ ਦਾ ਜਸ ਵਸ਼ਵੇਂ ਮਾਪਿਆਂ ਨੂੰ ਵੀ ਹੁੰਦਾ, ਕੋਲ ਬੈਠਣ ਵਾਲਿਆਂ ਨੂੰ ਹੁੰਦਾ ਹੈ। ਇਸੇ ਕਿਸੇ ਦੀ ਚੀਜ਼ ਚੱਕਣ ਦੀ ਆਦਤ ਪਾਉਣ 'ਤੇ ਪਹਿਲਾਂ ਮਾਪੇ ਹਟਾ ਦੇਣ ਤਾਂ ਫਿਰ ਸੰਸਕਾਰ ਪੱਕ ਜਾਣਗੇ। ਹਟਾਉਣ ਵਾਸਤੇ ਨਿਆਣਿਆਂ ਦੀ ਉਮਰ ਹੁੰਦੀ ਹੈ ਖੇਡਣ ਅਤੇ ਬੋਲਣ ਦੀ, ਉਸ ਬੋਲਣ ਨੂੰ ਫਿਰ ਆਪਾਂ ਗੁਰਬਾਣੀ ਬੋਲੀਏ, ਨਾਲੇ ਸਾਡੀ ਆਦਤ ਪੂਰੀ ਹੋਜੂ, ਨਾਲੇ ਸੁਭ ਪਾਸੇ ਉੱਤਮ ਪੁਰਸ਼ਾਂ ਦੀ ਬਾਣੀ ਹੈ ਸਾਨੂੰ ਉੱਤਮਤਾ ਦੇਵੇਗੀ। ਫਿਰ ਹਜ਼ੂਰ ਸਾਨੂੰ ਆਇਆਂ ਦੀ ਹਾਜ਼ਰੀ ਭਰ ਕੇ ਸਾਰਿਆਂ ਨੂੰ ਇਹ ਆਸ਼ੀਰਵਾਦ ਦੇਣਗੇ। ਲੋਕ